ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਸੰਤ ਮਹੱਲਾ ਪਹਿਲਾ ਫਿਰ ਸੰਗ ਮੂੰਹ ਫੜੀਏ ਖਬਰ ਨਾ ਪਾਈਆ ਜੀਉ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲ ਦੀਨਾਨਾਥ ਮਾਇਆ ਕਰੋ ਸਰੀਰ ਸਵਸਤ ਖੀਣ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਸਾਧ ਸਿੰਘ ਜੀ ਅੱਜ ਦਾ ਹੁਕਮਨਾਮਾ ਇਹ ਛੰਦਾਂ ਦੀ ਬਾਣੀ ਕਹਿਲਾਉਂਦੀ ਹੈ ਧਨਾਸਰੀ ਰਾਗ ਵਿੱਚ ਇਹ ਛੰਦ ਪਹਿਲੇ ਪਾਤਸ਼ਾਹ ਚੌਥੇ ਪਾਤਸ਼ਾਹ ਅਤੇ ਪੰਜਵੇਂ ਪਾਤਸ਼ਾਹ ਜੀ ਦੇ ਹੈਗੇ ਨੇ ਇੱਕ ਇੱਕ ਸ਼ਬਦ ਚਾਰ ਚਾਰ ਛੰਦਾਂ ਦਾ ਜੋੜ ਹੈ ਇੱਕ ਛੰਦ ਨਹੀਂ ਹੈ ਇੱਕ ਇੱਕ ਸ਼ਬਦ ਵਿੱਚ ਚਾਰ ਚਾਰ ਛੰਦ ਨੇ ਕੁਝ ਸ਼ਬਦ ਪਹਿਲੇ ਪਾਤਸ਼ਾਹ ਜੀ ਦੇ ਨੇ ਕੁਝ ਚੌਥੇ ਅਤੇ ਕੁਝ ਪੰਜਵੇਂ ਦੇ ਛੰਦਾਂ ਵਿੱਚ ਪਹਿਲੇ ਛੰਦ ਵਿੱਚ ਜਿਹੜੀ ਮੂਲ ਵਿਚਾਰਧਾਰਾ ਚੱਲਦੀ ਹੈ ਬਾਕੀ ਤਿੰਨ ਛੰਦਾਂ ਵਿੱਚ ਇੱਕ ਤਰੀਕੇ ਨਾਲ ਉਸਦੀ ਨਾਲ ਨਾਲ ਵਿਆਖਿਆ ਚੱਲਦੀ ਜਾਂਦੀ ਇਹ ਚਾਰ ਚਾਰ ਛੰਦਾਂ ਦਾ ਜੋੜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਵਾਕ ਇਸ ਵਿੱਚ ਇੱਕ ਮੂਲ ਧਾਰਮਿਕ ਵਿਧਾਨ ਦਾ ਜ਼ਿਕਰ ਕੀਤਾ ਹੈ ਜਿਸ ਦਾ ਖੁਲਾਸਾ ਤਾਂ ਮੈਂ ਬਹੁਤ ਦਫ਼ਾ ਕੀਤਾ ਹੈ ਸ਼ਾਇਦ ਜਾਂ ਮੈਨੂੰ ਕਹਿਣ ਦਾ ਢੰਗ ਨਹੀਂ ਆਇਆ ਕਿਉਂਕਿ ਵਾਰ ਵਾਰ ਇਹੀ ਪੁੱਛਿਆ ਜਾਂਦਾ ਇਹੀ ਚਿੱਠੀਆਂ ਆਉਂਦੀਆਂ ਨੇ ਸਭ ਕੁਝ ਅਸੀਂ ਕਰਦੇ ਹਾਂ ਕਿ ਪਰਮਾਤਮਾ ਕਰਦਾ ਜੇ ਸਭ ਕੁਝ ਪਰਮਾਤਮਾ ਹੀ ਕਰਦਾ ਤਾਂ ਸਾਡਾ ਦੋਸ਼ ਕੀ ਹੈ ਫਿਰ ਸਾਡਾ ਦੋਸ਼ ਕੀ ਹੈ ਕੋਈ ਬੁਰਾ ਕੀ ਹੈ ਅਤੇ ਕੋਈ ਭਲਾ ਕੀ ਹੈ ਸਭ ਕੁਝ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਇਸ ਤਰ੍ਹਾਂ ਦੇ ਰਸ਼ਨ ਸ਼ਬਦ ਦੇ ਆਧਾਰ 'ਤੇ ਖੋਲਿਆ ਅਤੇ ਮੈਂ ਕਈ ਦਫ਼ਾ ਸ਼ਾਇਦ ਉਹਨਾਂ ਦੀ ਪਕੜ ਵਿੱਚ ਨਹੀਂ ਆਉਂਦਾ ਜਾਂ ਮੇਰੇ ਕੋਲ ਸਮਝਾਉਣ ਦਾ ਕਹਿਣ ਦਾ ਢੰਗ ਨਹੀਂ ਇਹ ਤਾਂ ਗੁਰੂ ਜਾਣੇ ਛੰਦ ਚੌਂਕੇ ਚਾਰ ਨੇ ਮੈਂ ਚਾਹੁੰਦਾ ਥੋੜ੍ਹੇ ਥੋੜ੍ਹੇ ਪਹਿਲੇ ਅਖਰੀ ਅਰਥ ਹੋ ਜਾਣ ਤਾਂ ਕਿ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰ ਸਕਾਂ ਔਰ ਸਮੇਂ ਦੀ ਉਲੰਘਣਾ ਨਾ ਹੋਵੇ इस लंबे चार छंदां नूं देख के दनासिरी राग दा ए महान वाक पहली पंक्ति आप सरवण करो। हां जी,
सतनाम वाहिगुरु साहिब जी। धनासरी छंत महला पहला, फिर संग मुठड़िए खबर न पाइया जियो।
सारा शब्द स्त्री रूप देच उचारण होया ये जीवन दे ठगी गई जीव स्त्री कारण प्रभु पति नाल ते मिलाप होया ही। फिर संग मुठड़ी है, मुठा गया है, ठगया गया, इत ठगी गई स्त्री रूप दे च ये सारा शब्द है। इस पंक्ति का थोड़ा जहा खुलासा, पुरश तन के तलते ते पूरा पुरश है, नारी दे तन ते अधूरा है। पुरश के अंदर नारी अधूरी है। कुछ चक्र चैन पुरश को भी ऐसे ने जो नारी दे, नारी नारी रूप दे पूरी है, पुरुष रूप दे अधूरी है। अक्सर मैं बयान किया है, मां बाप तो शरीर आया है, दोहां दी अंश मौजूद है, अधूरी है स्त्री पुरुष दे अंदर। जिस दिन साधना करदिया करदिया ये स्त्री पुरुष दे अंदर पूरी हो जाती है, उदे बोलां विच हलेमी आ जाती है, उदे बोलां विच मिठास आ जाता है, उदे स्वभाव विच समर्पण आ जाता है, उदे मानसिक मंडल विच बहुत वड्डा ठहराव आ जाता है, ये पहचान आती है। इस वास्ते जर्मनी का एक महान नास्तिक ते दार्शनिक नीतीशे कहिंदा सी, भारत दे सारे संत मैनू पुरश नहीं लगते, स्त्री लगते, स्त्री लगते। कहिंदे ठीक है, शरीर इन्हां कोल पुरश वर्ग है, इन्हां दा सुभाव, इन्हां दी जीवनचर्या, इन्हां दे बोल दसदे पए ने कि पुरश हो के नहीं जी रहे, स्त्री हो के जी रहे। इन्हां दे सुभाव दे च इतना ठहराओ, इतनी हलेमी, बोलां दे च इतना मिठास ते बर्दाश्त दा मादा, ये सारे तत् स्त्री दे ने। उन्हें अपनी थां ते ठीक ही आख्या, स्त्री अस्थूल देही दे च स्त्री रूप दे च पूरी है, पर पुरुष रूप दे च अधूरी है। चूंकि केवल तन नहीं है स्त्री ते पुरुष कोल, मन भी है, तो पुरुष दे मन दे विच भी अधूरी स्त्री है, और स्त्री दे मन दे विच भी अधूरा पुरुष है। जिस दिन स्त्री दे अंदर नारी दे अंदर ये पुरुष पूरा हो जाता है, उहदे विच सूरबीरता आ जाती है, निडरता आ जाती है, निर्भय हो जाती है, संघर्ष की उसके अंदर बिरती भी पैदा हो जाती है। उसके स्वभाव में पुरुष टपकन लग पैंदा है, क्योंकि आज तक उसके अंदर पुरुष अधूरा सी, आज पूरा होया है, तो जीवन का सारा ढांचा बदल जाए। जी रही सी स्त्री करके, हुण स्त्री पुरुष इहदे च दोवें जी रहे ने। जी रहा सी पुरुष पुरुष करके, पर हुण स्त्री ते पुरुष दोवें जी रहे ने। इहदे मन दे च शरीरक तन ते पुरुष पुरुष दी तरह जीवदा रहा है, स्त्री स्त्री दी तरह। जिस दिन स्त्री पुरुष दे अंदर पूरी आउंदी है, फिर दोहें तरह का जीवन ये कोल आ दोहां दा जोड़ किधरे लोड़ पै जाए इन्हें संघर्ष भी करना है। लाहौर दे कोल एक कली सिंगणी नूं वेख चार दुष्टां ने घेर लिया, लेकिन दुष्ट थोड़े सहमे भी ने क्योंकि स्त्री कोल तलवार सी पहनी हुई। धन गुरु गोबिंद सिंह जी महाराज दी बच्ची उन्हें भी देख लिया इन्हां चारां दी नीयत ठीक नहीं, ते उन्हां चारां नूं भी पता सी ते अबला इहदे कोल बल थोड़ी है, ये साडा मुकाबला थोड़ी कर सकती है, एक पुरश का भी शरीरक तौर पर मुकाबला नहीं कर सकती, ये चारां दा किवें कर असी इसनों काबू कर लैणा। जैसे नेड़े आए ना उन्हें हाथ दे सोने दियां चूड़ियां पहनियां सन दोवां च, कुछ इधर भुआ मारियां कुछ इधर कुछ इधर, इन चारों पासे अपने खिलेर दित्तियां। जिवें ये चारें सोने दियां चूड़ियां चुकन लगे इन्हें एकदम छेती च चारां दे सिर कलम कर दिते, कट के रख दिता, फिर अपनियां सोने दियां चूड़ियां भी चुक लईयां। चल इस्त्री नहीं कर सकती, इस्त्री का सुभाव नहीं कर सकता, वह पुरुष का सुभाव कर सकता। इस्त्री इस्त्री रूप में पूरी जीवती है, पुरुष रूप में अधूरी जीवती है, और जिस दिन पुरुष रूप में पूरी आती है इंज कह लो ये फिर पूर्ण पुरख बनती है। पुरख का मतलब मर्द नहीं है, पूरे आ गया, ये हुण पूरे आ गए, मुकम्मल हो गए, ये हुण मुकम्मल हो गए। ये संघर्ष बिरती पुरुष दी है, ये हमलावर बिरती पुरुष दी है, समर्पण बिरती स्त्री दी है, और हुण ये पुरुष भी है। जिथे लोड़ पैंदी है ये पुरुष बन जाती है, जिथे लोड़ पैंदी है स्त्री बन जाती है। इसे तरह पुरुष इस्त्री दे तल ते अधूर है, जिस दिन इस दे अंदर इस्त्री पूरी आती है फिर ये अंदर दो जीवते ने। चलो बारों ते ये दो जीवते ने इस्त्री पुरुष पति पत्नी, पर हुण अंदर भी ये दोवें इकट्ठे ही जीवते ने, मानसिक तल ते भी पूरे हो जाते, उन्हां दियां क्रियावां तो जो है पता चल जाता है। उस पुरुष के अंदर हलेमी आ जाती है, बर्दाश्त का मादा आ जाता है, बोलण विच मिठास आ जाता है, सब समर्पण की अपने आप को निछावर करन दी कुर्बान करन दी बिरती आ जाती। परिपूर्ण परमात्मा ने ऐसा विधान बनाया। धन गुरु नानक देव जी महाराज के कुछ शब्द इसी रूप दे चने उत्थे फिर इस्त्री का सुभाव बोलते हैं। किसी शब्द विच पुरुष का सुभाव पिया बोलता है, किसी शब्द विच इस्त्री का सुभाव पिया बोलता है। अगर ऐसा है तो ऐसी आत्मा नूं ही असीं कह सकते हैं पूर्ण पुरख। दोवें बोलते हैं, कबीर के अंदर भी दोवें बोलते हैं। बहुत सारे शब्द उसके पुरुष रूप दे च ने, और बहुत सारे शब्द उसके नारी रूप च ने। कियो सिंगाह मिलन के ताई, हर न मिले जग जीवन गुसाई, हर मेरो पिर हों हर की बहुरिया, राम बड़े मैं तनक लहुरिया। कई शब्द ने, मेरी मत बहुरी मैं राम बिसार्यो, किन बिद रहन रहो री, से जे रमत नैन नई पेखो, ए दुख कांस्यों कहो री। बहुत सारे शब्द इस्त्री रूप में कबीर उचारण पे करते हैं। इन संतां दे बोलां नूं पढ़ के, गुरु अवतारां दे बोलां नूं पढ़ के नीति छे ने कह दिता भारत का एक संत भी मर्द नहीं है, पुरुष नहीं, ये सब नारी है, नारी है। आप सुन के हैरान हो गए ਨੀਤੀ ਛੇ ਨੇ ਇਸ ਗਿਣਤੀ ਦੇ ਸੰਤਾਂ ਦੀ ਗਿਣਤੀ 'ਚ, ਮਹੰਤਾਂ ਦੀ ਗਿਣਤੀ 'ਚ, ਅਵਤਾਰਾਂ ਦੀ ਗਿਣਤੀ 'ਚ ਮਹਾਤਮਾ ਗਾਂਧੀ ਨੂੰ ਵੀ ਲਿਆ। ਕਹਿੰਦੇ ਇਹ ਵੀ ਨਾਰੀ ਹੈ, ਅਨਸ਼ਨ ਕਰਦਾ। ਕਹਿੰਦੇ ਇਸਤਰੀ ਵੀ ਸਤਾਈ ਹੋਈ ਭੁੱਖ ਹੜਤਾਲ ਕਰ ਰਹੇ, ਨਹੀਂ ਖਾਣੀ ਰੋਟੀ, ਬਈ ਜਗ੍ਹਾ ਜਗ੍ਹਾ ਭੁੱਖ ਹੜਤਾਲ ਕਰ ਲੈਂਦਾ, ਵਰਤ ਰੱਖ ਲੈਂਦਾ, ਹੋਰ ਇਸਦੇ ਕੋਲ ਕੁਛ ਵੀ ਨਹੀਂ, ਬਸ ਭੁੱਖ ਹੜਤਾਲ। ਜਿੱਥੇ ਸੰਘਰਸ਼ ਕਰਨਾ ਮੈਂ ਰੋਟੀ ਨਹੀਂ ਖਾਣੀ। ਨੀਤੀ ਛੇ ਕਹਿੰਦੇ ਇਹ ਇਸਤਰੀ ਦਾ ਸੁਭਾਅ ਹੈ ਮਹਾਤਮਾ ਗਾਂਧੀ ਦੇ ਅੰਦਰ, ਪੁਰਸ਼ ਨਹੀਂ ਹੈ। ਔਰ ਉਹ ਐਲਾਨੀਆ ਕਹਿੰਦਾ ਮੈਂ ਸਿੱਧ ਕਰ ਸਕਦਾ ਹਿੰਦੁਸਤਾਨ ਦਾ ਇੱਕ ਵੀ ਸੰਤ ਪੁਰਸ਼ ਨਹੀਂ ਹੈ, ਨਾਰੀ ਹੈ। ਖੈਰ ਸ਼ਬਦ ਵੀ ਉਹਨਾਂ ਦੇ ਇਸ ਤਰ੍ਹਾਂ ਦੇ ਨੇ ਬਹੁਤ ਸਾਰੇ, ਪਰ ਪੁਰਸ਼ ਰੂਪ ਦੇ 'ਚ ਵੀ ਸ਼ਬਦ ਨੇ, ਨਾਰੀ ਰੂਪ ਦੇ 'ਚ ਵੀ ਸ਼ਬਦ ਨੇ। ਇਸਦਾ ਮਤਲਬ ਜਿਵੇਂ ਬਾਹਰੋਂ ਇਹ ਦੋ ਇਕੱਠੇ ਜੀ ਰਹੇ ਨੇ ਪਤੀ ਪਤਨੀ, ਹੁਣ ਅੰਦਰੋਂ ਵੀ ਇਕੱਠੇ ਜੀ ਰਹੇ, ਹੁਣ ਮਾਨਸਿਕ ਤੌਰ 'ਤੇ ਵੀ ਇਕੱਠੇ ਨੇ। ਘਰ ਦੇ 'ਚ ਕਦੀ ਪਤੀ ਬੋਲਦਾ, ਕਦੀ ਪਤਨੀ ਬੋਲਦੀ, ਵਿਚਾਰ ਵਟਾਂਦਰਾ ਆਉਂਦਾ। ਐਸੇ ਪੂਰਨ ਪੁਰਖਾਂ ਦੇ ਅੰਦਰ ਕਦੀ ਪੁਰਸ਼ ਸੁਭਾਅ ਬੋਲਦਾ, ਕਦੀ ਨਾਰੀ ਸੁਭਾਅ ਬੋਲਦਾ। ਇਤਨਾ ਹੀ ਮੈਂ ਅਰਜ਼ ਕਰ ਸਕਦਾ, ਸ਼ਾਇਦ ਪਕੜ ਦੇ 'ਚ ਗੱਲ ਆਈ ਹੋਵੇਗੀ। ਹੁਣ ਇਸਦਾ ਦੂਜਾ ਭਾਗ ਮੈਂ ਆਪ ਨੂੰ ਸਰਵਣ ਕਰਾਵਾਂ। ਇਸਤਰੀ ਅਤੇ ਪੁਰਸ਼ ਦੇ 'ਚ ਮਨੁੱਖਾਂ ਦਾ ਇੱਕ ਹੋਰ ਤਬਕਾ ਵੀ ਹੈ, ਜਿਹਨੂੰ ਅਸੀਂ ਕਿਨਰ ਕਹਿ ਦਿੰਦੇ ਹਾਂ। ਸੱਭੇ ਸ਼ਬਦ ਹੈ ਪੁਰਾਣਾ ਸੰਸਕ੍ਰਿਤ ਦਾ ਕਿਨਰ। ਇਹ ਕਿਨਰ ਨੇ, ਨਾ ਪੁਰਸ਼ ਨੇ ਨਾ ਨਾਰੀ ਨੇ, ਇਹ ਕਿਨਰ ਨੇ, ਇਹ ਇਸਤਰੀ ਵੀ ਨਹੀਂ ਨੇ ਸਰੀਰਕ ਤਲ 'ਤੇ। ਅਗਰ ਸਰੀਰਕ ਤਲ 'ਤੇ ਨਹੀਂ ਨੇ ਤਾਂ ਫਿਰ ਮਾਨਸਿਕ ਤਲ 'ਤੇ ਵੀ ਨਹੀਂ ਨੇ, ਇਹ ਪੁਰਸ਼ ਵੀ ਨਹੀਂ ਨੇ। ਜੇ ਸਰੀਰਕ ਤਲ 'ਤੇ ਨਹੀਂ ਨੇ ਤਾਂ ਫਿਰ ਮਾਨਸਿਕ ਤਲ 'ਤੇ ਵੀ ਨਹੀਂ ਨੇ। ਇਸ ਵਾਸਤੇ ਮਾਫ਼ੀ ਵੀ ਮੈਂ ਪਹਿਲੇ ਮੰਗ ਲਵਾਂ, ਕਿਉਂਕਿ ਬੋਲ ਸਾਰੀ ਦੁਨੀਆ 'ਚ ਜਾਂਦੇ ਨੇ। ਅੱਜ ਤੱਕ ਧਾਰਮਿਕ ਗ੍ਰੰਥਾਂ 'ਚ ਮੈਂ ਨਹੀਂ ਕਿਧਰੇ ਪੜ੍ਹਿਆ ਕਿ ਕੋਈ ਕਿਨਰ ਸੰਤ ਬਣ ਗਿਆ ਹੋਵੇ, ਬ੍ਰਹਮ ਗਿਆਨੀ ਬਣ ਗਿਆ ਹੋਵੇ, ਪਰਮਾਤਮਾ ਨਾਲ ਜੁੜ ਗਿਆ ਹੋਵੇ। ਅੰਧੇ ਅਤੇ ਭਗਤ ਬਣੇ ਨੇ, ਲੰਗੜੇ ਵੀ ਬਣੇ ਨੇ। ਇਹ ਤਾਂ ਦੇਖੇ ਅੰਧਾ, ਸੂਰਦਾਸ, ਬ੍ਰਹਮ ਗਿਆਨੀ, ਕੋਈ ਕਿਨਰ ਬਣਿਆ ਹੋਵੇ ਇਤਿਹਾਸ ਦੇ 'ਚ, ਨਹੀਂ ਬਣਿਆ ਹੋਵੇ, ਹੋ ਸਕਦਾ ਪਰ ਉਸਦਾ ਇਤਿਹਾਸ ਨਾ ਹੋਵੇ। ਪਰ ਮੈਨੂੰ ਐਸਾ ਲੱਗਦਾ ਜਿਹਦੇ ਕੋਲ ਪੁਰਸ਼ ਵਾਲਾ ਸੁਭਾਅ ਵੀ ਕੋਈ ਨਹੀਂ, ਨਾਰੀ ਵਾਲਾ ਸੁਭਾਅ ਵੀ ਕੋਈ ਨਹੀਂ, ਬਸ ਨਾਰੀ ਪੁਰਸ਼ ਤੋਂ ਬਿਨਾਂ ਜੀ ਰਿਹਾ, ਜਾਂ ਇੰਜ ਕਹਿ ਲਓ ਮਨੁੱਖਤਾ ਤੋਂ ਬਿਨਾਂ ਜੀ ਰਿਹਾ। ਫਿਰ ਕਿਸ ਤਰ੍ਹਾਂ ਜੀ ਰਿਹਾ ਹੋਵੇ, ਇਹਦੇ ਅੰਦਰ ਕਿਹੜਾ ਸੁਭਾਅ ਕੰਮ ਕਰ ਰਿਹਾ ਹੋਵੇਗਾ? ਇਸਤਰੀ ਪੁਰਸ਼ ਦਾ ਤਾਂ ਨਹੀਂ, ਇਹ ਹੁਣ ਪ੍ਰਭੂ ਜਾਣੇ। ਜ਼ਿਆਦਾ ਮੈਂ ਖੁਲਾਸਾ ਨਾ ਕਰਾਂ, ਕਿਉਂਕਿ ਮੈਂ ਐਸਾ ਪਿਛਲੇ ਦਿਨੀ ਪੜ੍ਹਿਆ ਸੀ, UP ਦੇ 'ਚ ਇੱਕ ਕਿਨਰ ਵੀ ਮੈਂਬਰ ਪਾਰਲੀਮੈਂਟ ਬਣ ਗਿਆ, ਜਿੱਤ ਗਿਆ ਸੀ। ਅਤੇ ਮੈਂ ਕਿਹਾ ਇਹ ਤਾਂ ਰਾਮ ਦਾ ਭਵਿਸ਼ ਵਾਕ ਸਹੀ ਹੋ ਰਿਹਾ। ਵਿਦਾਇਗੀ ਦੇਣ ਆਏ ਸਨ, ਜਦ ਬਨਵਾਸ ਜਾ ਰਹੇ ਸਨ ਨਾ ਸ਼੍ਰੀ ਰਾਮ, ਇਸਤਰੀਆਂ ਸਨ, ਪੁਰਸ਼ ਸਨ, ਦੋਹਾਂ ਨੂੰ ਸਮਝਾਇਆ। ਪਰ ਇੱਕ ਤੀਸਰਾ ਤਬਕਾ ਸੀ ਕਿਨਰ, ਉਹਨਾਂ ਨੇ ਝੋਲੀ ਅੱਡੀ, ਭਗਵਾਨ ਸਾਡੀ ਝੋਲੀ 'ਚ ਵੀ ਕੁਛ ਪਾਓ। ਇੰਝ ਗਾਥਾ ਹੈ, ਕਲਯੁਗ ਦੇ 'ਚ ਤੁਹਾਡਾ ਰਾਜ ਹੋਵੇਗਾ, ਕਥਾ ਹੈ, ਰਾਮਾਇਣ ਦੀ ਕਥਾ ਹੈ। ਪਹਿਲੀ ਦਫ਼ਾ ਜਦ ਅਖਬਾਰ 'ਚ ਮੈਂ ਖਬਰ ਪੜ੍ਹੀ, ਕਿਨਰ ਮੈਂਬਰ ਪਾਰਲੀਮੈਂਟ ਬਣ ਗਿਆ ਔਰ ਇੱਕ ਦੋ ਕਿਨਰ MLA ਵੀ ਬਣੇ ਨੇ, ਅਤੇ ਮੈਂ ਕਿਹਾ ਤਾਂ ਕਿਧਰੇ ਰਾਮ ਦਾ ਭਵਿਸ਼ ਵਾਕ ਹੁਣੇ ਤੋਂ ਹੀ ਸਹੀ ਆਉਣ ਲੱਗ ਪਿਆ, ਇਹ ਤਾਂ ਹੁਣੇ ਤੋਂ ਹੀ ਗੱਲ ਚੱਲਣ ਲੱਗ ਪਈ। ਇੱਕ ਇਹ ਤਬਕਾ ਵੀ ਹੈ ਜੋ ਸਰੀਰਕ ਤਲ 'ਤੇ ਪੁਰਸ਼ ਦੀ ਤਰ੍ਹਾਂ ਨਹੀਂ ਜੀਵਦਾ, ਇਸਤਰੀ ਦੀ ਤਰ੍ਹਾਂ ਵੀ ਨਹੀਂ ਜੀਵਦਾ। ਅਗਰ ਸਰੀਰਕ ਤਲ 'ਤੇ ਇਹ ਜੀ ਸਕੇ, ਇਹਦੇ ਕੋਲ ਸਮਰੱਥਾ ਨਹੀਂ ਹੈ, ਤਾਂ ਫਿਰ ਮੰਨ ਲੈਣਾ ਚਾਹੀਦਾ ਮਾਨਸਿਕ ਤਲ 'ਤੇ ਵੀ ਸਮਰੱਥਾ ਨਹੀਂ ਹੋ ਸਕਦੀ। ਇਹੀ ਕਾਰਨ ਹੈ ਧਾਰਮਿਕ ਇਤਿਹਾਸ ਵਿੱਚ ਇਹਨਾਂ ਦਾ ਨਾਂ ਕੋਈ ਨਹੀਂ, ਇਹਨਾਂ ਦੀ ਗੱਲ ਕੋਈ ਨਹੀਂ। ਇਤਿਹਾਸ ਦੇ ਕਿਸੇ ਵੀ ਪੰਨਿਆਂ ਵਿੱਚ ਇਹ ਸਿਰਮੌਰ ਸੁਰਖੀ ਦੇ ਰੂਪ ਵਿੱਚ ਕਿਧਰੇ ਵੀ ਨਹੀਂ ਦੇਖਣ ਨੂੰ ਮਿਲਦੇ, ਕਿਸੇ ਵੀ ਪੰਨੇ 'ਤੇ ਦੇਖਣ ਨੂੰ ਨਹੀਂ ਮਿਲਦੇ। ਇਸਤਰੀਆਂ ਮਿਲਦੀਆਂ ਨੇ, ਪੁਰਸ਼ ਮਿਲਦੇ ਨੇ, ਸੁਰਖੀ ਦੇ 'ਚ ਮਿਲਦੇ ਨੇ, ਕਿੰਨਰ ਨਹੀਂ ਮਿਲਦੇ। ਹੁਣ ਮੈਂ ਅਰਜ਼ ਕਰਾਂ, ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ? ਇੱਕ ਹੋਰ ਜਿਹੜੀ ਗਣਨਾ ਹੈ ਜੋ ਭਗਤਾਂ ਨੇ ਕੀਤੀ ਹੈ, ਹੋ ਸਕਦਾ ਹੈ ਕੋਈ ਪੁਰਸ਼ ਸਰੀਰਕ ਤਲ 'ਤੇ ਪੁਰਸ਼ ਹੈ, ਮਾਨਸਿਕ ਤਲ 'ਤੇ ਵੀ ਪੁਰਸ਼ ਹੈ, ਪਰ ਇਹਦੇ ਅੰਦਰ ਨਾਰੀ ਨਹੀਂ ਹੈ। ਇਹਦਾ ਮਨ ਦਾ ਦੂਸਰਾ ਭਾਗ ਜੋ ਹੋਣਾ ਚਾਹੀਦਾ ਅੰਦਰ ਨਾਰੀ, ਮਾਂ ਬਾਪ ਤੋਂ ਸਰੀਰ ਆਇਆ ਨਹੀਂ ਹੈ। ਇਹ ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਭਗਤੀ ਨਹੀਂ ਹੈ, ਭਾਵਨਾ ਨਹੀਂ ਹੈ, ਸ਼ਰਧਾ ਨਹੀਂ ਹੈ। ਇਹ ਹੁਣ ਮਾਨਸਿਕ ਤੌਰ 'ਤੇ ਕਹਿ ਦੇਈਏ ਕਿਨਰ ਕਿਨਰ। ਇਸਤਰੀ ਕਿਵੇਂ ਪਹਿਚਾਣੀ ਜਾਏਗੀ? ਇਹਦੇ ਅੰਦਰ ਹੁਣ ਪੂਰਨ ਤੌਰ 'ਤੇ ਪੁਰਸ਼ ਨਹੀਂ ਹੈ, ਗਿਆਨ ਨਹੀਂ ਹੈ, ਵਿਚਾਰ ਨਹੀਂ ਹੈ। ਦੂਸਰਾ, ਇਸਤਰੀ ਰੂਪ ਦੇ 'ਚ ਪੂਰੀ ਹੈ, ਪੂਰੀ ਹੈ। ਇਹ ਮਾਨਸਿਕ ਤਲ 'ਤੇ ਵੀ ਪੂਰੀ ਹੈ ਕਿ ਨਹੀਂ? ਇਹ ਕਿਵੇਂ ਪਹਿਚਾਣ ਕਰੋਗੇ? ਅਗਰ ਇਸਤਰੀ 'ਚ ਭਗਤੀ ਨਹੀਂ ਹੈ, ਭਾਵਨਾ ਨਹੀਂ ਹੈ, ਕੋਈ ਸ਼ਰਧਾ ਨਹੀਂ ਹੈ, ਤਾਂ ਫਿਰ ਇਹ ਕਿਨਰ ਸ਼੍ਰੇਣੀ 'ਚ ਆਵੇ? ਸਰੀਰਕ ਤੌਰ 'ਤੇ ਕੋਈ ਇਸਤਰੀ ਅਤੇ ਪੁਰਸ਼ ਹੋ ਸਕਦਾ ਹੈ, ਮਾਨਸਿਕ ਤਲ 'ਤੇ ਬਹੁਤੇ ਇਸਤਰੀ ਅਤੇ ਪੁਰਸ਼ ਕਿਨਰ ਨੇ, ਕਿਨਰ। ਗਿਆਨਹੀਣਾ ਪੁਰਸ਼ ਹੈ, ਵਿਚਾਰਹੀਣਾ ਪੁਰਸ਼ ਹੈ, ਕਿਨਰ ਹੈ। ਭਾਵਹੀਣੀ ਇਸਤਰੀ ਹੈ, ਸ਼ਰਧਾਹੀਣੀ ਇਸਤਰੀ ਹੈ, ਕਿਨਰ ਹੈ। ਪਰ ਜੋ ਕਿਨਰ ਹੈ, ਨਾ ਉਹ ਇਸਤਰੀ ਬਣ ਸਕਦਾ ਹੈ ਨਾ ਪੁਰਸ਼। ਪਰ ਜੋ ਸਰੀਰਕ ਤੌਰ 'ਤੇ ਪੁਰਸ਼ ਹੈ ਅਤੇ ਇਸਤਰੀ ਹੈ, ਮਾਨਸਿਕ ਤਲ 'ਤੇ ਕਿਨਰ ਨੇ, ਸਾਧਨਾ ਕਰਨ, ਕਥਾ ਕੀਰਤਨ ਸੁਣਨ, ਜਪ ਤਪ ਕਰਨ, ਇਸਤਰੀ ਦੇ ਅੰਦਰ ਜੋ ਮਾਨਸਿਕ ਤਲ 'ਤੇ ਇਸਤਰੀ ਕਿਨਰ ਹੈ, ਉਹਦੇ ਅੰਦਰ ਭਾਵਨਾ ਆ ਜਾਏਗੀ, ਸ਼ਰਧਾ ਆ ਜਾਏਗੀ, ਇਸਤਰੀ ਬਣ ਜਾਏਗੀ, ਇਹ ਪੂਰਨ ਹੋ ਜਾਏਗੀ। ਕਥਾ ਕੀਰਤਨ ਸੁਣਦਿਆਂ ਸੁਣਦਿਆਂ, ਜਪ ਤਪ ਕਰਦਿਆਂ ਕਰਦਿਆਂ, ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ, ਪੁਰਸ਼ ਦੇ ਅੰਦਰ ਵਿਚਾਰਾਂ ਦੀ ਪ੍ਰਬਲਤਾ ਆ ਸਕਦੀ ਹੈ, ਸੂਝ ਸਮਝ ਦੀ ਪ੍ਰਬਲਤਾ ਆ ਸਕਦੀ ਹੈ। ਅਗਰ ਆ ਗਈ ਤਾਂ ਹੁਣ ਇਹ ਫਿਰ ਕਿਨਰ ਨਹੀਂ ਹੈ, ਇਹ ਪਹਿਚਾਣ। ਗਿਆਨਹੀਣਾ ਪੁਰਸ਼ ਹੈ, ਮਾਨਸਿਕ ਤਲ 'ਤੇ ਕਿਨਰ ਹੈ। ਭਾਵਹੀਣੀ ਇਸਤਰੀ ਹੈ, ਮਾਨਸਿਕ ਤਲ 'ਤੇ ਕਿਨਰ ਹੈ। ਇਹ ਮੈਂ ਬਾਰ ਬਾਰ ਮਾਫ਼ੀ ਮੰਗ ਲਵਾਂ, ਇਹ ਇਸ ਵਾਸਤੇ ਕਿ ਇੱਕੋ ਹੀ ਤਰ੍ਹਾਂ ਦੇ ਪ੍ਰਸ਼ਨ ਦੀਆਂ ਚਿੱਠੀਆਂ ਪੜ੍ਹ ਪੜ੍ਹ ਕੇ ਮੈਂ ਥੱਕ ਜਾਂਦਾ, ਔਰ ਪ੍ਰਸ਼ਨ ਵੀ ਇਹੀ, ਸਮਝਾ ਸਮਝਾ ਕੇ ਉਹਨਾਂ ਨਾਲ ਗੱਲ ਕਰਕੇ ਵੀ ਸਭ ਕੁਝ ਰੱਬ ਹੀ ਕਰਦਾ ਕਿ ਅਸੀਂ? ਅਤੇ ਕਰਦਾ ਹੀ ਰੱਬ ਹੈ ਤਾਂ ਫਿਰ ਅਸੀਂ ਕਿਹੜੀ ਗੱਲ ਦੇ ਦੋਸ਼ੀ? ਫਿਰ ਸਾਨੂੰ ਸਜ਼ਾ ਕਿਉਂ? ਔਰ ਕੁਛ ਪੰਕਤੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ ਨੇ। ਇਸ ਕਾ ਵੱਲ ਨਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਸਭ ਪ੍ਰਭੂ ਕਰਦਾ, ਸਾਡੇ ਹੱਥ ਕੀ ਹੈ? ਇਸ ਕਾ ਵੱਲ ਨਹੀਂ ਇਸ ਹਾਥ, ਹੱਥ ਦੇ ਤਾਕਤ 'ਤੇ ਹੈ ਹੀ ਕੋਈ? ਜੋ ਕੁਝ ਕਰਦਾ ਹੈ ਰੱਬ ਕਰਦਾ ਹੈ। ਮਨੁਸ਼ ਕੋਲ ਅਸੀਮ ਬਲ ਨਹੀਂ ਹੈ, ਇਹ ਸੀਮਾ ਵਿੱਚ ਕਰ ਸਕਦਾ ਹੈ, ਅਸੀਮ ਨਹੀਂ। ਪਰ ਜਿਹੜਾ ਬਲ ਹੈ ਇਹ ਵੀ ਪ੍ਰਭੂ ਦਾ ਦਿੱਤਾ ਹੋਇਆ, ਇਹਦਾ ਆਪਣਾ ਨਹੀਂ, ਇਹਦਾ ਆਪਣਾ ਨਹੀਂ। ਇਸ ਵਾਸਤੇ ਨਾਥ ਅਤੇ ਪਰਮਾਤਮਾ, ਜੇ ਅੱਖ ਉਸਦੀ ਦਿੱਤੀ ਹੋਈ ਹੈ, ਕੰਨ ਉਸਦੇ ਦਿੱਤੇ ਹੋਏ ਨੇ, ਹੱਥ ਪੈਰ ਉਸਦੇ ਦਿੱਤੇ ਹੋਏ ਨੇ, ਤਾਂ ਫਿਰ ਬਲ ਵੀ ਉਸੇ ਦਾ ਹੀ ਦਿੱਤਾ ਹੋਇਆ। ਫਿਰ ਬੁੱਧ ਵੀ ਉਸੇ ਦੀ ਦਿੱਤੀ ਹੋਈ ਹੈ, ਕੋਈ ਕਰਮ ਦੀ ਜ਼ਿੰਮੇਵਾਰੀ ਪਸ਼ੂ 'ਤੇ ਨਹੀਂ ਆਉਂਦੀ, ਬੁੱਧ ਕੋਈ ਨਹੀਂ। ਕਰਮ ਦੇ ਮੁਤਾਬਕ ਨਾ ਸਮਾਜ ਪਸ਼ੂਆਂ ਨੂੰ ਸਜ਼ਾ ਦੇ ਸਕਦਾ, ਨਾ ਪਰਮਾਤਮਾ ਦਿੰਦਾ। ਬੁੱਧ ਹੀ ਕੋਈ ਨਹੀਂ, ਸਮਝ ਹੀ ਕੋਈ ਨਹੀਂ। ਕਰਮ ਦੀ ਜ਼ਿੰਮੇਵਾਰੀ ਬਨਸਪਤੀ 'ਤੇ ਵੀ ਨਹੀਂ ਆਉਂਦੀ। ਅਫਰੀਕਾ ਵਿੱਚ ਕੁਛ ਦਰਖਤ ਐਸੇ ਨੇ ਜੈਸੇ ਪੰਛੀ ਬੈਠਦੇ ਨੇ, ਉਹਨਾਂ ਦੀਆਂ ਸ਼ਾਖਾਂ ਉਸ ਪੰਛੀ ਨੂੰ ਇਸ ਤਰ੍ਹਾਂ ਫਸਾ ਲੈਂਦੀਆਂ ਨੇ ਜਿਵੇਂ ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ ਅਤੇ ਬੌਰਾਂ ਵਿੱਚ ਤੜਪ ਤੜਪ ਕੇ ਮਰ ਜਾਂਦਾ। ਇਸ ਤਰ੍ਹਾਂ ਪੰਛੀ ਮਰ ਜਾਂਦੇ, ਪੰਛੀ ਬੈਠਾ ਨਹੀਂ, ਉਹ ਸ਼ਾਖਾਂ ਸੁਕੇੜ ਲੈਂਦੇ। ਕੁਛ ਪੰਛੀ ਨਹੀਂ ਬੈਠਦੇ ਉਸ ਦਰਖਤ 'ਤੇ, ਥੋੜ੍ਹਾ ਜਿਹਾ ਬੋਧ ਹੋ ਗਿਆ ਉਹਨੇ, ਲੇਕਿਨ ਬੇਸ਼ਤਰ ਬੈਠਦੇ ਨੇ। ਫਿਰ ਜੈਸੇ ਉਹ ਸ਼ਾਖਾਂ ਖੁੱਲਦੀਆਂ ਨੇ, ਪੱਤੇ ਖੁੱਲਦੇ ਨੇ, ਥੱਲੇ ਮੁਰਦਾ ਪੰਛੀ ਮਿਲਦੇ। ਔਰ ਮੇਰੇ ਪੜ੍ਹਨ 'ਤੇ ਉੱਥੇ ਕੈਨੀਆ ਟੈਨਜ਼ਾਨੀਆ ਜਿਹੜਾ ਸੱਜਣ ਮੈਨੂੰ ਦਿਖਾਉਣ ਵਾਸਤੇ ਲੈ ਗਿਆ ਸੀ, ਉਹਨੇ ਦੱਸਿਆ ਬੰਦਰ ਤੱਕ ਨੂੰ ਇਹ ਪਕੜ ਲੈਂਦੇ ਨੇ, ਬੰਦਰ ਵੀ ਮੁਰਦਾ ਹੋ ਕੇ ਥੱਲੇ ਗਿਰਦੇ ਇਹ ਦਰਖਤ। ਮੈਂ ਕਿਹਾ ਹੱਦ ਹੋ ਗਈ, ਅੱਜ ਤੱਕ ਤਾਂ ਸੁਣਿਆ ਸੀ ਦਰਖਤ ਛਾਇਆ ਦਿੰਦੇ ਨੇ, ਫਲ ਦਿੰਦੇ ਨੇ, ਫੁੱਲ ਦਿੰਦੇ ਨੇ, ਇਹ ਤਾਂ ਹਿੰਸਾ ਵੀ ਕਰਦੇ ਨੇ, ਹਿੰਸਾ ਵੀ ਕਰਦੇ ਨੇ। ਜਿਹੜਾ ਆ ਜਾਏ ਸਹੀ ਇਹਨਾਂ ਦੀ ਲਪੇਟ 'ਚ, ਪਕੜ ਕੇ ਸੁੱਟ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਜਿਤਨੇ ਚਿਰ ਤੱਕ ਉਸਦਾ ਦਮ ਨਿਕਲ ਨਾ ਜਾਏ, ਇੰਨੇ ਚਿਰ ਤੱਕ ਸ਼ਾਖਾਂ ਹਟਦੀਆਂ ਹੀ ਨਹੀਂ। ਦਰਖਤਾਂ ਬਾਰੇ ਪੜ੍ਹ ਕੇ ਔਰ ਦੇਖ ਕੇ ਹੈਰਾਨਗੀ ਹੋਈ ਮੈਨੂੰ। ਇਸ ਤਰ੍ਹਾਂ ਦੇ ਦਰਖਤ, ਦਰਖਤ ਵੀ ਹਿੰਸਕ ਨੇ। ਇਹ ਸੁਤੇ ਸਿੱਧ ਹੁੰਦੀ ਹੋਵੇਗੀ, ਜੈਸੇ ਕਮਲ ਦੇ ਵਿੱਚ ਮੋਹਰਾ ਬੈਠਾ, ਸੰਧਿਆ ਹੋ ਗਈ, ਉੱਡਿਆ ਨਹੀਂ, ਪੰਖੜੀਆਂ ਬੰਦ ਹੋ ਗਈਆਂ, ਅੰਦਰ ਤੜਪ ਤੜਪ ਕੇ ਹੀ ਮਰ ਗਿਆ। ਪਰ ਸ਼ਾਮ ਨੂੰ ਕਮਲ ਦਾ ਬੰਦ ਹੋਣਾ ਸੁਭਾਵਿਕ ਹੈ, ਉੱਥੇ ਤਾਂ ਦਿਨ ਨੂੰ ਵੀ ਕੋਈ ਪੰਛੀ ਆ ਗਿਆ ਤਾਂ ਉਹ ਸ਼ਾਖਾਂ ਬੰਦ ਕਰ ਲੈਂਦੇ ਨੇ, ਪੱਤੇ ਬੰਦ ਕਰ ਲੈਂਦੇ, ਉਹਨੂੰ ਗ੍ਰਿਫਤ ਦੇ 'ਚ ਲੈ ਲੈਂਦੇ। ਇਸ ਤਰ੍ਹਾਂ ਦੇ ਦਰਖਤ ਅਫਰੀਕਾ ਦੇ ਜੰਗਲਾਂ ਵਿੱਚ ਪਾਏ ਗਏ। ਸੰਖੇਪ ਦੇ ਜੋ ਹੈ ਮੈਂ ਅਰਜ਼ ਕਰਾਂ, ਹੁਣ ਕਰਮ ਦੀ ਜ਼ਿੰਮੇਵਾਰੀ ਦਰਖਤਾਂ 'ਤੇ ਨਹੀਂ ਹੈ, ਬੁੱਧ ਨਹੀਂ ਹੈ। ਕਰਮ ਦੀ ਜ਼ਿੰਮੇਵਾਰੀ ਪਸ਼ੂ ਪਕਸ਼ੀਆਂ 'ਤੇ ਨਹੀਂ ਹੈ, ਬੁੱਧ ਨਹੀਂ ਹੈ। ਕਰਮ ਦੇ ਬੰਧਨ ਦੇ 'ਚ ਕੇਵਲ ਮਨੁੱਖ ਆਉਂਦਾ, ਮਨੁੱਖ ਆਉਂਦਾ, ਕਿਉਂ? ਇਹਦੇ ਕੋਲ ਬੁੱਧ ਹੈ। ਜੇ ਇਹਦੇ ਕੋਲ ਬੁੱਧ ਹੈ ਤਾਂ ਹੀ ਤਾਂ ਇਹ ਅੱਗ ਦੇ 'ਚ ਹੱਥ ਨਹੀਂ ਪਾਉਂਦਾ, ਜਲ ਜਾਵਾਂਗਾ, ਜਲ ਜਾਵਾਂਗਾ। ਸਮਝ ਹੈ, ਪਾਪ ਇੱਕ ਅਗਨੀ ਹੈ ਪਰ ਉਹਦੇ 'ਚ ਆਪਣਾ ਮਨ ਪਾ ਲੈਂਦਾ, ਦੈਵੀ ਗੁਣ ਜਲ ਜਾਂਦੇ। ਬਈ ਬਾਹਰ ਦੀ ਅਗਨ ਵਿੱਚ ਜੈਸੇ ਤੂੰ ਹੱਥ ਨਹੀਂ ਪਾਉਂਦਾ, ਪਾਪ ਦੀ ਅਗਨ ਵਿੱਚ ਆਪਣਾ ਮਨ ਵੀ ਨਾ ਪਾ। ਬਾਹਰ ਦੀ ਅਗਨ ਵਿੱਚ ਹੱਥ ਨਹੀਂ ਪਾਉਣਾ, ਆਪਣੀ ਅਕਲ ਦੀ ਵਰਤੋਂ ਕਰਦਾ ਹੈ। ਪਾਪ ਦੀ ਅਗਨ ਵਿੱਚ ਮਨ ਨਹੀਂ ਪਾਉਣਾ, ਇੱਥੇ ਵਰਤੋਂ ਨਹੀਂ ਕਰਦਾ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਾਹੇ ਕੀ ਕੁਸਲਾਤ, ਆਥ ਦੀਪ ਕੂਏ ਪਏ। ਕਾਰਨ ਅੱਗ ਦੇ 'ਚ ਹੱਥ ਪਾਇਆ ਤਤ ਛਿਨ ਫਲ ਹੈ, ਉਸੇ ਵਕਤ ਜਲ ਜਾਏਗਾ। ਪਾਪ ਦੇ 'ਚ ਮਨ ਪਾਇਆ ਉਸੇ ਵਕਤ ਫਲ ਕੋਈ ਨਹੀਂ, ਕੋਈ ਨਹੀਂ। ਸਮਾਂ ਲੱਗੇਗਾ, ਵਕਤ ਲੱਗੇਗਾ, ਕਿਉਂਕਿ ਉਸੇ ਵਕਤ ਫਲ ਕੋਈ ਨਹੀਂ। ਜੈਸੇ ਹੁਣ ਕਿਸੇ ਮਨੁੱਖ ਨੇ ਅੱਜ ਸਤਸੰਗ ਕੀਤਾ, ਬਾਣੀ ਪੜ੍ਹੀ ਹੈ, ਤੂੰ ਆਖੇ ਮੈਨੂੰ ਫਲ ਮਿਲੇ ਅੱਜ, ਠੀਕ ਹੈ, ਬੀਜ ਤੂੰ ਬਹੁ ਦਿੱਤਾ ਹੈ। ਅਗਰ ਮਨ ਜੋੜਿਆ ਬੀਜ ਤੂੰ ਬਹੁ ਦਿੱਤਾ ਹੈ, ਫਲੀ ਬਹੁਤ ਹੋਵੇਗਾ। ਅਗਰ ਤੂੰ ਪਾਣੀ ਦਿੰਦਾ ਰਿਹਾ ਤਾਂ ਸਿੰਜਦਾ ਰਹਿੰਦਾ ਰਿਹਾ, ਕਿਉਂਕਿ ਕਰਮ ਤਾਂ ਬੀਜ ਹੈ। ਬਾਹਰ ਦਾ ਕਰਮ, ਕਈ ਕਰਮ ਤਤ ਛਿਨ ਫਲ ਦਿੰਦੇ ਨੇ, ਤਤ ਛਿਨ। ਮਨ ਜਿਸ ਕਰਮ ਦੇ 'ਚ ਪੈ ਜਾਂਦਾ ਹੈ, ਤਤ ਛਿਨ ਫਲ ਨਹੀਂ ਆਉਂਦਾ। ਇੱਥੋਂ ਮਨੁੱਖ ਨੂੰ ਛੂਟ ਮਿਲ ਜਾਂਦੀ ਹੈ, ਕੋਈ ਪਾਪ ਨਹੀਂ ਹੈ, ਕੋਈ ਪਾਪ ਦਾ ਫਲ ਵੀ ਨਹੀਂ ਹੈ। ਇੰਨੇ ਪਾਪੀ ਪਾਪ ਪੈ ਕਰਦੇ ਨੇ, ਕਿਹੜਾ ਫਲ ਪੈ ਪਾਉਂਦੇ? ਅਗਰ ਪਾਪ ਕਰਦੇ ਹੋਏ ਤੁਹਾਨੂੰ ਕੋਈ ਦਿਸੇ ਆਰਥਿਕ ਤੌਰ 'ਤੇ ਫਲੀ ਬਹੁਤ ਹੋ ਰਿਹਾ, ਉਹਦੇ ਕੀਤੇ ਹੋਏ ਪੁੰਨਾਂ ਕਰਕੇ ਜੋ ਕੁਝ ਉਸਨੂੰ ਮਿਲਣਾ ਸੀ ਬਾਹਰ, ਕੁਛ ਨਾ ਕੁਛ ਜ਼ਰੂਰ ਘਟਦਾ ਜਾ ਰਿਹਾ, ਘਟਦਾ ਜਾ ਰਿਹਾ, ਲਾਜ਼ਮੀ ਹੈ। ਪਰ ਕੀਤੇ ਹੋਏ ਜਿਹੜੇ ਪੁੰਨ ਸਨ, ਉਸ ਪਾਪ ਤੋਂ ਪਹਿਲੇ ਫਲੀ ਬਹੁਤ ਹੋਣਗੇ।
ਹੋਣਗੇ।
ਜੋ ਬੀਜ ਹੈ ਫਲੀਭੂਤ ਤੇ ਹੋਵੇਗਾ। ਹਜ਼ਾਰਾਂ ਤਰ੍ਹਾਂ ਦੇ ਬੀਜ ਧਰਤੀ ਦੇ ਵਿੱਚ ਬੋਏ ਜਾਂਦੇ ਨੇ, ਹਜ਼ਾਰਾਂ ਤਰ੍ਹਾਂ ਦੇ ਫੁੱਲ ਫਲ ਬੂਟੇ ਪੈਦਾ ਹੁੰਦੇ ਨੇ। ਜੀਵਨ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਨੇ, ਫਲ ਸਿਰਫ ਦੋ ਹੁੰਦੇ ਨੇ। ਮੈਂ ਅਰਜ਼ ਕਰਾਂ ਦੁੱਖ ਅਤੇ ਸੁੱਖ, ਫਲ ਹਜ਼ਾਰਾਂ ਕਿਸਮਾਂ ਦੇ ਨਹੀਂ ਹੁੰਦੇ, ਬੀਜ ਹਜ਼ਾਰਾਂ ਕਿਸਮਾਂ ਦੇ, ਕਰਮ ਅਸੀਂ ਹਜ਼ਾਰਾਂ ਕਿਸਮਾਂ ਦੇ ਕਰਦੇ, ਫਲ ਸਿਰਫ ਦੋ ਹੀ ਲੱਗਦੇ ਨੇ, ਸੁੱਖ ਅਤੇ ਦੁੱਖ। ਪੁੰਨ ਕਰਮ ਵੱਧਦੇ ਗਏ ਨੇ ਤਾਂ ਸੁੱਖ ਵੱਧਦਾ ਜਾਏਗਾ, ਪਾਪ ਕਰਮ ਵੱਧਦੇ ਗਏ ਨੇ ਤਾਂ ਦੁੱਖ ਵੱਧਦਾ ਜਾਏਗਾ, ਵੱਧਦਾ ਜਾਏਗਾ। ਬਸ ਇੰਨਾ ਹੀ ਹੈ। ਇਹ ਦੋ ਤਰ੍ਹਾਂ ਦੇ ਹੀ ਫਲ ਲੱਗਦੇ ਨੇ। ਹੁਣ ਬੀਜ ਕਦੋਂ ਬੋਇਆ ਸੀ, ਬੋਇਆ ਹੋਇਆ ਬੀਜ ਜਦੋਂ ਫਲ ਤੱਕ ਅਪੜਿਆ ਹੈ ਤਾਂ ਵਿੱਚ ਗੈਪ ਬੜਾ ਹੈ, ਅੰਤਰਾਲ ਹੈ। ਇਸ ਵਾਸਤੇ ਭਰੋਸਾ ਨਹੀਂ ਬਚਦਾ, ਮੈਂ ਜੋ ਇਤਨਾ ਦੁਖੀ ਹੋ ਗਿਆ ਅਤੇ ਮੈਂ ਕੁਛ ਕੀਤਾ, ਭਰੋਸਾ ਨਹੀਂ ਬਚਦਾ, ਭਰੋਸਾ ਨਹੀਂ ਬਚਦਾ। ਭਗਤ ਕਬੀਰ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣ, ਕਿਆ ਜਾਣੋ ਬਾਬਾ ਰੇ। ਮੈਂ ਕੀ ਜਾਣਾ ਆਪਣੇ ਕਰਮਾਂ ਦੀ ਗਤ, ਜੋ ਮੇਰੇ ਕੋਲ ਫਲ ਹੈ ਪਤਾ ਨਹੀਂ ਕਿਹੜੇ ਕਰਮਾਂ ਦਾ, ਔਰ ਕਦੋਂ ਮੈਂ ਕਰਮ ਕੀਤੇ। ਗੈਪ ਹੈ ਵਿਚਕਾਰ, ਅੰਤਰਾਲ ਹੈ। ਪਰ ਦੁੱਖ ਅਤੇ ਸੁੱਖ ਜੋ ਕੁਛ ਹੈ ਕੀਤਾ ਜ਼ਰੂਰ ਹੈ, ਬੋਇਆ ਜ਼ਰੂਰ, ਉਂਝ ਨਹੀਂ ਆਉਂਦਾ, ਉਂਝ ਨਹੀਂ ਆਉਂਦਾ। ਇਹ ਵਿਧਾਨ ਪਰਮਾਤਮਾ ਨੇ ਬਣਾਇਆ, ਇਸ ਵਿਧਾਨ ਨੂੰ ਕੋਈ ਤੋੜ ਨਹੀਂ ਸਕਦਾ। ਇਸ ਵਾਸਤੇ ਸਭ ਕੁਝ ਪ੍ਰਭੂ ਦੇ ਹੱਥ ਵਿੱਚ, ਨਿਆਂਕਾਰੀ ਉਹਦੇ ਫੈਸਲੇ ਨੂੰ ਕੋਈ ਟਲਾ ਨਹੀਂ ਸਕਦਾ, ਉਹਦੇ ਵਿਧਾਨ ਨੂੰ ਕੋਈ ਬਦਲ ਨਹੀਂ ਸਕਦਾ। ਇਸ ਆਧਾਰ 'ਤੇ ਭਗਤ ਲੋਕ ਕਹਿ ਦਿੰਦੇ ਨੇ, ਮਜਬੂਰ ਹਾਂ, ਹੁਣ ਕਰ ਚੁੱਕੇ ਹਾਂ, ਮਜਬੂਰ ਹਾਂ, ਭੋਗਾਂਗੇ, ਲਾਚਾਰ ਹੋ ਗਏ। ਕੀਤਾ ਕਿਉਂ ਹੈ ਪਾਪ? ਪਾਪ ਮਨੁੱਖ ਕਰਦਾ ਹੈ ਲੋਭ ਵਸ ਹੋ ਕੇ, ਪਾਪ ਮਨੁੱਖ ਕਰਦਾ ਹੈ ਹੰਕਾਰ ਵਸ ਹੋ ਕੇ, ਪਾਪ ਮਨੁੱਖ ਕਰਦਾ ਹੈ ਅਸੀਮ ਕਾਮ ਵਸ ਹੋ ਕੇ। ਹੋਰ ਕਿਸ ਤਰ੍ਹਾਂ ਕਰਦਾ? ਇਹੀ ਕਰਾਂਦਾ। ਫਿਰ ਜੋ ਕਰਦਾ ਹੈ ਉਸ ਕੀਤੇ ਹੋਏ ਦੇ ਵਿੱਚ ਮਨੁੱਖ ਸਮਝਦਾ ਮੈਨੂੰ ਰਸ ਆਵੇਗਾ, ਰਸ ਨਾ ਹੋਵੇ, ਲਾਭ ਨਾ ਹੋਵੇ ਤੇ ਸ਼ਾਇਦ ਪਾਪ ਨਾ ਕਰੇ। ਲੋਭ ਵਸ ਹੋ ਕੇ ਪਾਪ ਕਰ ਰਿਹਾ, ਇਹਨੂੰ ਪਤਾ ਮੈਨੂੰ ਲਾਭ ਹੋਵੇਗਾ, ਇਸ ਕਰਕੇ ਕਰਦਾ। ਰਸ ਆਵੇਗਾ, ਲਾਭ ਹੋਵੇਗਾ, ਇਸ ਕਰਕੇ ਕਰਦਾ। ਪਰ ਮਹਾਰਾਜ ਕਹਿੰਦੇ ਨੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਭ। ਠੀਕ ਹੈ, ਮਿੱਠੀ ਜ਼ਹਿਰ ਵੀ ਹੁੰਦੀ ਹੈ, ਐਸੀ ਗੱਲ ਨਹੀਂ ਹੈ। ਹੈ ਤੇ ਜ਼ਹਿਰ ਮਿੱਠੀ ਹੈ। ਇੱਕ ਉਦਾਹਰਣ ਦਿੱਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜਿਹੜਾ ਸ਼ਬਦ ਉਹਨਾਂ ਨੇ ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ, ਕਿਉਂਕਿ ਉਹ ਇੱਕ ਪੰਕਤੀ ਉਚਾਰਨ ਕਰਕੇ ਸਮਾਧੀ ਲੀਨ ਹੋ ਗਿਆ ਸੀ, ਬਾਕੀ ਸ਼ਬਦ ਨੂੰ ਕੰਪਲੀਟ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ। ਉਹਦਾ ਹੈਡਿੰਗ ਹੈ ਸਾਰੰਗ ਮੱਲਾ ਪੰਜਵਾਂ ਸੂਰਦਾਸ। ਉੱਪਰ ਦੀ ਇੱਕੋ ਪੰਕਤੀ ਸੂਰਦਾਸ ਦੀ ਹੈ, ਥੱਲੇ ਦੀਆਂ 6 ਪੰਕਤੀਆਂ ਗੁਰੂ ਅਰਜਨ ਦੇਵ ਜੀ। ਉਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹਰ ਕੇ ਸੰਗ ਬਸੇ ਹਰ ਲੋਕ। ਹਰੀ ਦੇ ਜਿਹੜੇ ਬੰਦੇ ਨੇ ਉਹ ਹਰੀ ਲੋਕ ਦੇ ਵਿੱਚ ਰਹਿੰਦੇ ਨੇ, ਹਰ ਵਕਤ ਹਰੀ ਦੇ ਵਿੱਚ ਹੀ ਰਹਿੰਦੇ। ਤਨ ਮਨ ਅਰਪ ਸਰ ਬਸ ਸਭ ਅਰਪਿਓ, ਆਨੰਦ ਸਹਿਦ ਜੁਨ ਜੋਗ। ਤਨ ਮਨ ਧਨ ਸਭ ਕੁਛ ਅਰਪਣ ਕਰ ਦਿੰਦੇ, ਆਨੰਦ ਦੀ ਧੁਨੀ ਦੇ ਵਿੱਚ ਮਸਤ ਰਹਿੰਦੇ ਨੇ, ਲੀਨ ਰਹਿੰਦੇ ਨੇ। ਸ਼ਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉਂ ਕੁਸਟੀ ਤਨ ਜੋਗ। ਪ੍ਰਾਚੀਨ ਆਯੁਰਵੇਦ ਗ੍ਰੰਥਾਂ ਦੇ ਮੁਤਾਬਕ ਜਿਹੜਾ ਕੌੜੀ ਸੀ ਨਾ, ਕੌੜੀ, ਅੱਜ ਕੱਲ੍ਹ ਤਾਂ ਤਰ੍ਹਾਂ ਤਰ੍ਹਾਂ ਦੇ ਇਲਾਜ ਨਿਕਲ ਆਏ ਨੇ ਕੋੜ ਦੇ, ਉਦੋਂ ਇੱਕੋ ਹੀ ਇਲਾਜ ਸੀ। ਜੌਂਕਾਂ ਜਿਹੜੀਆਂ ਨੇ ਇਹਨੂੰ ਜਲਮ ਵੀ ਕਹਿੰਦੇ ਨੇ, ਜੌਂਕ ਵੀ ਕਹਿੰਦੇ। ਕੋੜੀ ਦਾ ਖੂਨ ਬੜਾ ਮਿੱਠਾ ਹੋ ਜਾਂਦਾ, ਗਾੜਾ ਹੋ ਜਾਂਦਾ, ਮਿੱਠਾ ਹੋ ਜਾਂਦਾ, ਲੇਕਿਨ ਕੋੜੀ ਦਾ ਖੂਨ ਜ਼ਹਿਰੀਲਾ ਹੁੰਦਾ, ਮਿੱਠੀ ਜ਼ਹਿਰ, ਮਿੱਠੀ। ਇਲਾਜ ਇੱਕੋ ਸੀ, ਜੌਂਕਾਂ ਲਾਈਆਂ ਜਾਣ ਔਰ ਇਹ ਖੂਨ ਕੱਢਿਆ ਜਾਏ। ਇਹ ਨਿਕਲਿਆ। ਕੋੜੀ ਨੂੰ ਜਿਹੜਾ ਜੌਂਕ ਲਾਉਣ ਵਾਲਾ ਜੌਂਕ ਲਾਉਂਦਾ ਸੀ, ਪੈਸੇ 10 ਗੁਣਾ ਵੱਧ ਮੰਗਦਾ ਸੀ। ਕਿਉਂ? ਕੋੜੀ ਦਾ ਖੂਨ ਪੀਂਦਿਆਂ ਹੀ ਪੀਂਦਿਆਂ ਜੌਂਕ ਤੜਪ ਤੜਪ ਕੇ ਮਰ ਜਾਂਦੀ ਸੀ। ਜ਼ਹਿਰ ਜਿਹਦੀਆਂ ਜੌਂਕਾਂ ਹੁੰਦੀਆਂ ਸਨ, ਜੋ ਚੁੱਕੀ ਫਿਰਦਾ ਹੁੰਦਾ ਸੀ, ਉਹਨੂੰ ਵੀ ਪਤਾ ਹੈ ਜੌਂਕ 'ਤੇ ਮਰ ਜਾਏ, ਅਤੇ ਆਖਿਰ ਉਹਦਾ ਧੰਦਾ ਹੈ, ਉਹ 10 ਗੁਣਾ ਵੱਧ ਪੈਸੇ ਨੇ। ਆਮ ਬੰਦਿਆਂ ਜਿਨ੍ਹਾਂ ਦਾ ਖੂਨ ਮੈਲਾ ਹੋ ਗਿਆ, ਉਹਨਾਂ ਨੂੰ ਵੀ ਲਾਈਆਂ ਜਾਂਦੀਆਂ ਸਨ ਥੋੜ੍ਹੇ ਪੈਸੇ। ਪਰ ਜਿਹੜਾ ਕੋੜੀ ਹੈ, ਉਹਨੂੰ ਜਦ ਜੌਂਕ ਲਾਈ ਜਾਂਦੀ ਸੀ 10 ਗੁਣਾ ਵੱਧ, ਜੌਂਕ ਨੇ ਮਰ ਜਾਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਉਦਾਹਰਣ ਦਿੱਤਾ ਹੈ, ਸ਼ਿਆਮ ਸੁੰਦਰ ਤਜ, ਇਹ ਜੋ ਭਗਤ ਲੋਕ ਨੇ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਖਾਹਿਸ਼ ਦੇ 'ਚ ਜੀਵਣਾ, ਪਾਪ ਦੀ ਲਾਲਸਾ ਦੇ 'ਚ ਜੀਵਣਾ, ਔਰ ਪਾਪ ਦੇ ਜੋ ਮਿਠਾਸ ਹੈ ਉਸ ਮਿਠਾਸ ਦਾ ਰਸ ਮਾਣਨਾ, ਜਿਉਂ ਕੁਛ ਟੀ ਤਨ ਜੌਂ, ਉਹ ਐਸਾ ਸਮਝਦੇ ਨੇ ਜਿਵੇਂ ਕੋੜੀ ਦੇ ਖੂਨ ਨੂੰ ਜੌਂਕ ਪੀਂਦੀ ਹੈ, ਇਸ ਤਰ੍ਹਾਂ ਕੋੜੀ ਦਾ ਖੂਨ ਹੀ ਪੀਣਾ ਹੈ, ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੜਪ ਤੜਪ ਕੇ ਮਰਨਾ, ਇਹਦਾ ਫਲ ਹੈ, ਇਹਦਾ ਫਲ ਹੈ। ਪਾਪ ਦੇ 'ਚ ਮਿਠਾਸ ਤਾਂ ਹੈ, ਬੇਈਮਾਨੀ ਦੇ 'ਚ ਲਾਭ ਤਾਂ ਹੈ। ਕਿਉਂ ਮਨੁੱਖ ਦੁਰਾਚਾਰ ਕਰੇ ਅਗਰ ਉਸਨੂੰ ਕੋਈ ਰਸ ਨਹੀਂ ਆਉਂਦਾ? ਗੁਸਤਾਖੀ ਨਾਲ ਰਸ ਕਰਕੇ ਬਲਾਤਕਾਰ ਕਰਦਾ, ਲਾਭ ਕਰਕੇ ਬੇਈਮਾਨੀ ਕਰਦਾ, ਠੱਗੀ ਕਰਦਾ। ਪਰ ਇਹ ਲਾਭ, ਇਹ ਰਸ ਇਸ ਤਰ੍ਹਾਂ ਹੈ ਜਿਵੇਂ ਕੋੜੀ ਦਾ ਖੂਨ, ਮਿੱਠਾ ਪਰ ਜ਼ਹਿਰੀਲਾ। ਜੌਂਕ ਤੜਪ ਤੜਪ ਕੇ ਮਰ ਜਾਂਦੀ, ਤੜਪ ਤੜਪ ਕੇ ਮਰ ਮਨੁੱਖ। ਫਿਰ ਇਹਨਾਂ ਪਾਪਾਂ ਦਾ ਫਲ ਜਦ ਦੁੱਖ ਸਾਹਮਣੇ ਆਉਂਦਾ ਹੈ, ਤੜਪਦਾ, ਬੇਜ਼ਾਰ ਅਤੇ ਦੁਖੀ। ਪ੍ਰਭੂ ਨੇ ਵਿਧਾਨ ਬਣਾਇਆ ਹੈ। ਫਿਰ ਹੋਰ ਜੋ ਇਸ ਸ਼ਬਦ ਦੇ ਜ਼ਿਕਰ ਹੈ, ਕਰਮ ਅਸੀਂ ਰੋਜ਼ ਕਰਦੇ ਜਾ ਰਹੇ ਹਾਂ, ਕਰਮਾਂ ਦੀ ਖੇਤੀ ਸਾਡੀ ਰੋਜ਼ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਜੀਵਨ ਦੀ ਝੋਲੀ ਜਿੱਥੇ ਕਰਮਾਂ ਦਾ ਫਲ ਰੱਖਣਾ ਹੈ, ਇਹ ਝੋਲੀ ਰੋਜ਼ ਛੋਟੀ ਆਉਂਦੀ ਜਾ ਰਹੀ, ਰੋਜ਼ ਛੋਟੀ ਆਉਂਦੀ। ਆਪਾਂ ਰੋਜ਼ ਛੋਟੇ ਹੋ ਰਹੇ, ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਇਹ ਭਰੋਸਾ ਇਸ ਵਾਸਤੇ ਨਹੀਂ ਬਣਦਾ, ਹੋ ਸਕਦਾ ਮਨੁੱਖ ਦਾ ਕਾਰੋ ਵਿਹਾਰ ਵੱਡਾ ਹੋ ਰਿਹਾ ਹੋਵੇ, ਪਰ ਆਪ ਤਾਂ ਛੋਟਾ ਹੋ ਰਿਹਾ, ਪਰਿਵਾਰ ਵੱਡਾ ਹੋ ਰਿਹਾ ਹੋਵੇ, ਪਹਿਲੇ 2 ਸਨ ਹੁਣ 4, 6, 8 ਹੋ ਗਏ। ਹੋ ਸਕਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ, ਪਰ ਮਨੁੱਖ ਤਾਂ ਛੋਟਾ ਹੋ ਰਿਹਾ ਹੈ। ਹੋ ਸਕਦਾ ਇਹਦੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਨੇ, ਪਰ ਇਹ ਤਾਂ ਛੋਟਾ ਹੋ ਰਿਹਾ ਹੈ। ਮਹਿਲ ਮਾੜੀਆਂ ਦਾ ਵਧਣਾ, ਪਰਿਵਾਰ ਦਾ ਵਧਣਾ, ਕਾਰੋਬਾਰ ਦਾ ਵੱਡਾ ਹੋਣਾ, ਇਹ ਸਮਝ ਲੈਂਦਾ ਮੈਂ ਵੀ ਵੱਡਾ ਹੋ ਰਿਹਾ, ਮੈਂ ਵੀ ਵੱਡਾ ਹੋ ਰਿਹਾ। ਕੌਣ ਸਮਝਾਵੇ ਤੂੰ ਛੋਟਾ ਹੋ ਰਿਹਾ, ਤੂੰ ਵੱਡਾ ਨਹੀਂ ਹੋ ਰਿਹਾ, ਤੂੰ ਇਤਨਾ ਛੋਟਾ ਹੋ ਜਾਏਗਾ, ਮਿਟ ਜਾਏਗਾ, ਇੱਕ ਦਿਨ ਕਾਰੋਬਾਰ 'ਤੇ ਰਹੇਗਾ, ਇਹ ਮਹਿਲ ਮਾੜੀਆਂ ਵੀ ਰਹਿਣਗੀਆਂ, ਇਹ ਪਰਿਵਾਰ ਵੀ ਰਹੇਗਾ, ਤੂੰ ਛੋਟਾ ਹੋ ਕੇ ਮਿਟ ਜਾਏਗਾ। ਇਸ ਵੱਡੇ ਹੋਣੇ ਨੂੰ ਦੇਖ ਕੇ ਮਨੁੱਖ ਭੁੱਲ ਜਾਂਦਾ ਕਿ ਮੈਂ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਲੋਭ ਵਸ ਹੋ ਕੇ ਮਨੁੱਖ ਪਾਪ ਕਰਦਾ, ਕਾਮ ਵਸ ਹੋ ਕੇ ਮਨੁੱਖ ਬਲਾਤਕਾਰ ਕਰਦਾ, ਔਰ ਜਦ ਫਲ ਸਾਹਮਣੇ ਆਉਂਦਾ ਦੁੱਖ, ਫਿਰ ਰੋਂਦਾ, ਫਿਰ ਪਿੱਟਦਾ। ਪ੍ਰਸ਼ਨ ਬਥੇਰਿਆਂ ਦੇ, ਜਦ ਦੁੱਖ ਰੱਬ ਹੀ ਦਿੰਦਾ, ਸੁੱਖ ਉਹੀ ਦਿੰਦਾ, ਇਹਦੇ 'ਚ ਸਾਡਾ ਕੀ ਦੋਸ਼ ਹੈ? ਦੋਸ਼ ਹੈ ਤੇਰਾ, ਕਰਮਾਂ ਦਾ ਦੋਸ਼ ਹੈ, ਕਰਮਾਂ ਕਰਕੇ ਦੁੱਖ ਸੁੱਖ ਦਿੰਦਾ। ਦੱਦਾ ਦੋਸ ਨ ਦੇਉ ਕਾਹੂੰ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੇ ਅਵਰ ਜਣਾ। ਮੈਂ ਛੋਟਾ ਹੁੰਦਾ ਜਾ ਰਿਹਾ, ਕਰਮਾਂ ਦੀ ਖੇਤੀ ਵੱਧਦੀ ਜਾ ਰਹੀ, ਵੱਧਦੀ ਜਾ ਰਹੀ। ਇੱਕ ਦਿਨ ਮੈਂ ਮਿਟ ਗਿਆ, ਕਰਮਾਂ ਦੀ ਫਸਲ 'ਤੇ ਰਹਿ ਗਏ, ਕੌਣ ਖਾਏ? ਜ਼ਮੀਨ ਵਿੱਚ ਬੀਜਦਾ ਇੱਕ ਹੈ, ਖਾਂਦੇ ਦੂਜੇ ਨੇ। ਦਰਖਤ ਕਿਸੇ ਨੇ ਲਾਇਆ ਸੀ, ਫਲ ਕੋਈ ਪਿਆ ਖਾਂਦਾ ਹੈ। ਪਰ ਜੀਵਨ ਦੀ ਧਰਤੀ ਦੇ ਵਿੱਚ ਜੋ ਕਰਮਾਂ ਦਾ ਬੀਜ ਬੋਇਆ ਜਾਂਦਾ, ਇਹ ਆਪ ਬੀਜ ਆਪੇ ਹੀ ਖਾ, ਦੂਜਾ ਨਹੀਂ ਖਾਂਦਾ, ਆਪ ਖਾਣਾ ਪੈਂਦਾ। ਇਸ ਵਾਸਤੇ ਕਬੀਰ ਸਮਝਾਉਂਦੇ ਨੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਪਰਿਵਾਰ ਦੀ ਖਾਤਰ ਪਾਪ ਨਾ ਕਰ, ਧੀਆਂ ਪੁੱਤਰਾਂ ਦੀ ਖਾਤਰ ਪਾਪ ਨਾ ਕਰ, ਪਤਨੀ ਦੀ ਖਾਤਰ ਪਾਪ ਨਾ ਕਰ। ਕਿਉਂ? ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨੇ ਬੇਰਾ ਤੇਰੇ ਜੀ ਪੈ ਲਈ। ਉਹ ਉਹਨਾਂ ਦੇ ਤੇ ਇਹ ਹਿਸਾਬ ਕਿਤਾਬ ਤੇਰੇ ਕੋਲ ਹੋਵੇਗਾ। ਬਹੁ ਪਰ ਪੰਜ ਕਰ ਪਰ ਧਨ ਲਿਆਵੇ, ਸੁੱਤ ਦਾ ਰਾਹ ਪੇ ਆਨ ਲੁਟਾਵੇ। ਬਾਹਰ ਤੇ ਲੋਕਾਂ ਨੂੰ ਲੁੱਟਦਾ ਤੇ ਲੁੱਟ ਕੇ ਖੁਸ਼ ਹੋ ਜਾਂਦਾ। ਜਿਸ ਦਿਨ ਜੇਬ ਕਤਰਾ, ਕੋਈ ਚੰਗੀ ਜੇਬ ਕੱਟ ਲੈਂਦਾ, ਫਿਰ ਜੇਬ ਕਤਰਿਆਂ 'ਚ ਲੱਡੂ ਵੰਡਦਾ, ਕਹਿੰਦਾ ਅੱਜ ਦਿਨ ਚੰਗਾ ਲੱਗ ਗਿਆ, ਚੰਗਾ ਲੱਗ ਗਿਆ, ਅੱਜ ਖੇਡ ਚੰਗੀ ਬਣ ਗਈ। ਹੁਣ ਤੇ ਉਹ ਸੱਜਣ ਨਹੀਂ ਰਿਹਾ, ਕਾਨਪੁਰ ਵਿੱਚ ਮਸ਼ਹੂਰ ਸੀ। ਕਿਧਰੇ ਬਾਬਾ ਸੁੰਦਰ ਸਿੰਘ ਦੀ ਸੰਗਤ ਕਰਕੇ ਬਦਲਿਆ। ਬਾਬਾ ਸੁੰਦਰ ਸਿੰਘ ਜੀ ਅਲੀ ਵੇ, ਉਹਨਾਂ ਦੇ ਡੇਰੇ ਆਉਂਦਾ ਸੀ। ਬਦਲਿਆ ਜ਼ਰੂਰ, ਪਹਿਲੇ ਦੂਜੇ ਤੀਜੇ ਦਿਨ ਡਾਕਾ ਮਾਰਦਾ ਸੀ, ਹੁਣ ਜਦ ਉਹਦੇ ਕੋਲ ਧਨ ਮੁੱਕ ਜਾਏ ਨਾ, ਲੁੱਟ ਕੇ ਖੁਸ਼ੀ ਮਿਲਦੀ ਹੈ ਲੁਟੇਰੇ ਨੂੰ। ਫਿਰ ਘਰ ਦੇ 'ਚ ਆ ਕੇ ਪਤਨੀ ਅਤੇ ਬੱਚਿਆਂ ਕੋਲ ਲੁਟਾ ਕੇ ਖੁਸ਼ੀ ਮਿਲ, ਉੱਥੇ ਲੁਟਾਉਂਦਾ। ਸੁੱਤ ਦਾ ਰਾਹ ਪੇ ਆਨ ਲੁਟਾਵੇ, ਇੱਥੇ ਲੁਟਾ ਕੇ ਖੁਸ਼ ਹੁੰਦਾ, ਜੋ ਲਿਆਇਆ ਲਓ। ਇੱਥੇ ਲੁਟਾ ਕੇ ਖੁਸ਼ ਹੁੰਦਾ, ਉੱਥੇ ਲੁੱਟ ਕੇ ਖੁਸ਼ ਹੁੰਦਾ। ਇਹ ਤਾਂ ਹਕੀਕਤ ਹੈ, ਸੱਚਾਈ ਹੈ। ਇੱਕ ਕੋਲ ਖੋ ਕੇ ਖੁਸ਼ ਹੁੰਦਾ, ਇੱਕ ਨੂੰ ਦੇ ਕੇ ਖੁਸ਼ ਹੁੰਦਾ। ਪਰ ਕਬੀਰ ਕਹਿੰਦੇ ਨੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੇਲੇ। ਇਹ ਹਿਸਾਬ ਕਿਤਾਬ ਨਾ ਪਤਨੀ ਕੋਲ ਹੋਣਾ, ਨਾ ਬੱਚਿਆਂ ਕੋਲ, ਤੇਰੇ ਕੋਲ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੇਲੇ। ਇਹ ਖੇਡ ਤੇਰੇ ਸਿਰ ਤੇ ਹੀ ਬਣੇਗੀ। ਇਸ ਵਾਸਤੇ ਸੁਚੇਤ ਹੋ ਜਾ, ਸਾਵਧਾਨ ਹੋ ਜਾ। ਹੁਣ ਮੈਂ ਫਿਰ ਅਰਜ਼ ਕਰਾਂ, ਇਸਤਰੀ ਦੇ ਅੰਦਰ ਅਗਰ ਭਾਵਨਾ ਪੂਰੀ ਨਹੀਂ ਹੈ, ਇਹ ਮਾਨਸਿਕ ਤਲ 'ਤੇ ਅਧੂਰੀ ਇਸਤਰੀ ਹੈ, ਨਹੀਂ ਹੈ, ਸੰਪੂਰਨ ਨਹੀਂ ਹੈ। ਇਹਨੂੰ ਫਿਰ ਕਿਨਰ ਆਖਿਆ ਜਾ ਸਕਦਾ ਹੈ, ਮਾਨਸਿਕ ਤਲ 'ਤੇ, ਧਾਰਮਿਕ ਤਲ 'ਤੇ। ਪੁਰਸ਼ ਦੇ ਮਾਨਸਿਕ ਮੰਡਲ ਦੇ 'ਚ ਗਿਆਨ ਨਹੀਂ ਹੈ, ਵਿਚਾਰ ਨਹੀਂ ਹੈ, ਸੂਝ ਨਹੀਂ ਹੈ, ਸਮਝ ਨਹੀਂ ਹੈ, ਦੂਰ ਦ੍ਰਿਸ਼ਟੀ ਨਹੀਂ ਹੈ। ਹੋਵੇਗਾ ਸਰੀਰਕ ਤਲ 'ਤੇ ਪੁਰਸ਼, ਇਹ ਮਾਨਸਿਕ ਤਲ 'ਤੇ, ਧਾਰਮਿਕ ਤਲ 'ਤੇ ਕਿਨਰ ਹੈ, ਇਹ ਪੂਰਨ ਪੁਰਖ ਨਹੀਂ। ਜਦ ਕੋਈ ਪੂਰਨ ਪੁਰਖ ਹੋ ਜਾਂਦਾ, ਤਨ ਉਸਦੇ ਕੋਲ ਪੁਰਸ਼ ਦਾ, ਅਤੇ ਜਿਸ ਦਿਨ ਪੂਰਨ ਹੋ ਜਾਂਦਾ, ਨਾਰੀ ਉਸਦੇ ਅੰਦਰ ਹੋ ਜਾਂਦੀ ਹੈ, ਉਹਦੇ ਬੋਲਾਂ ਦੇ 'ਚ ਹਲੇਮੀ ਆ ਜਾਂਦੀ ਹੈ, ਔਰ ਹੋ ਸਕਦਾ ਉਸਦੇ ਬੋਲਾਂ ਦੇ 'ਚ ਲਿੰਗ ਦੀ ਥਾਂ 'ਤੇ ਉਹ ਇਸਤਰੀ ਦੇ ਬੋਲ ਬੋਲਣ ਲੱਗ ਪੈਂਦੇ। ਜੈਸੇ ਕਿ ਇਸ ਪਾਵਨ ਪਵਿੱਤਰ ਵਾਕ ਵਿੱਚ ਲੜੀ ਵਾਰ ਆਪ ਸਰਵਨ ਕਰੋ, ਸਾਰਾ ਸ਼ਬਦ ਇੱਕ ਆਮ ਤਾਰਕਿਕ ਬੰਦਾ ਤਾਂ ਇੰਝ ਕਹੇਗਾ, ਕੋਈ ਇਸਤਰੀ ਬੋਲਦੀ ਪਈ, ਪੁਰਸ਼ ਨਹੀਂ, ਇਹ ਤਾਂ ਕੋਈ ਇਸਤਰੀ ਪਈ ਬੋਲਦੀ। ਤਾਂ ਠੀਕ ਹੈ, ਭਾਵਨਾ ਅੰਦਰ ਪੂਰੀ ਹੈ, ਸ਼ਰਧਾ ਅੰਦਰ ਪੂਰੀ ਹੈ, ਪੂਰੀ ਹੈ, ਤਾਂ ਇਹ ਪੂਰਨ ਪੁਰਖ ਹੋ ਗਿਆ, ਪੂਰਨ ਪੁਰਖ ਬੋਲ ਰਿਹਾ, ਮੁਕੰਮਲ ਬੋਲ ਰਿਹਾ। ਬਾਕੀ ਤਾਂ ਸਭ ਮਾਨਸਿਕ ਤਲ 'ਤੇ ਅਧੂਰੇ ਹੁੰਦੇ ਨੇ, ਔਰ ਅਧੂਰੇ ਨੂੰ ਕਿਨਰ ਕਹਿੰਦੇ ਨੇ। ਮਨੁੱਖ ਜੈਸਾ ਕਿਨਰ ਦਿਖਾਈ ਦਿੰਦਾ ਹੈ, ਫਿਰ ਵੀ ਮਨੁੱਖ ਹੁੰਦਿਆਂ ਹੋਇਆਂ ਉਹ ਪੁਰਸ਼ ਨਹੀਂ ਹੈ, ਇਸਤਰੀ ਨਹੀਂ ਹੈ, ਕਿਨਰ ਹੈ।
ਇਹ ਇਸਤਰੀ ਦਾ ਤਨ, ਇਹ ਪੁਰਸ਼ ਦਾ ਤਨ ਦਿਖਾਈ ਦੇ ਰਿਹਾ, ਫਿਰ ਵੀ ਇਹ ਮਾਨਸਿਕ ਤਲ ਤੇ ਧਾਰਮਿਕ ਤਲ ਤੇ ਕਿਨਰ ਸੰਪੂਰਨ ਨਹੀਂ। ਲੰਬਾ ਛੋੜਾ, ਹੁਣ ਮੈਂ ਬਹੁਤਾ ਖੁਲਾਸਾ ਨਾ ਕਰਾਂ, ਖੁਲਾਸੇ ਵਿੱਚ ਹੀ ਕਈ ਦਫ਼ਾ ਸਮਾਂ ਹੋ ਜਾਂਦਾ, ਕੁਝ ਪੰਕਤੀਆਂ ਮੈਂ ਖੋਲਣਾ ਚਾਹੁੰਦਾ, ਫਿਰ ਸਮਾਂ ਕਹਿੰਦਾ ਨਹੀਂ। ਹੁਣ ਲੜੀਵਾਰ ਆਪ ਸਰਵਨ ਕਰਦੇ ਜਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਪ੍ਰਮਾਣ ਕਰਦੇ ਨੇ, ਬਈ ਤੂੰ ਇਹ ਜੀਵ ਇਸਤਰੀ ਠੱਗੀ ਗਈ ਹੈ ਸੰਸਾਰ ਵਿੱਚ, ਪਤੀ ਨਾਲ ਸੰਬੰਧ ਨਹੀਂ ਜੋੜ ਸਕੀ, ਪ੍ਰਭੂ ਨਾਲ ਸੰਬੰਧ ਨਹੀਂ ਜੋੜ ਸਕੀ, ਭਾਵਨਾ ਅਗਰ ਗਿਆਨ ਨਾਲ ਸੰਬੰਧ ਨਹੀਂ ਜੋੜ ਸਕੀ, ਭਾਵਨਾ ਅਧੂਰੀ ਹੈ, ਸ਼ਰਧਾ ਅਧੂਰੀ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਗਿਆਨ ਅਗਰ ਭਾਵਨਾ ਨਾਲ ਸੰਬੰਧ ਨਹੀਂ ਜੋੜ ਸਕਿਆ, ਅਧੂਰਾ ਗਿਆਨ ਹੈ, ਅਕਸ਼ਰੀ ਗਿਆਨ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹਨੂੰ ਹੀ ਕਹਿੰਦੇ ਨੇ ਕਿਨਰ। ਤੂੰ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿ ਰਹੇ ਨੇ, ਹੁਣ ਅਖਰੀ ਅਰਥ ਸਰਵਨ ਕਰ ਲਓ। ਮੈਂ ਕੁਛ ਸੱਜਣਾਂ ਦੇ ਜਵਾਬ ਦੇ ਦਿੱਤੇ ਨੇ, ਕਿਉਂਕਿ ਇਸ ਤਰ੍ਹਾਂ ਵੀ ਇਹ ਕੋਈ ਦੋ ਬੱਚੇ ਇਸ ਤਰ੍ਹਾਂ ਦੇ ਪੈਦਾ ਹੋਏ ਜੋ ਅਪੰਗ ਨੇ। ਇਹਨਾਂ ਨੇ ਕੀ ਕੀਤਾ, ਇਹ ਪਿਛਲੀ ਬੀਜੀ ਹੋਈ ਖੇਤੀ ਨਾਲ ਲੈ ਕੇ ਆ ਗਏ। ਜੀਵਨ ਦਾ ਅੰਤ ਹੋ ਗਿਆ ਸੀ, ਖੇਤੀ ਰਹਿ ਗਈ ਸੀ, ਬੀਜੇ ਹੋਏ ਬੀਜ ਰਹਿ ਗਏ ਸਨ। ਕਿਉਂ? ਬੀਜ ਮੈਂ ਅੱਜ ਬੋਇਆ, ਫਲ ਤੇ ਅੱਜ ਕੋਈ ਨਹੀਂ। ਬੀਜ ਫਲ ਤੱਕ ਅਪੜੇਗਾ ਤਾਂ ਮੈਂ ਛੋਟਾ ਹੋ ਜਾਵਾਂਗਾ। ਅਗਰ ਉਹ ਬੀਜ 5 ਸਾਲਾਂ 'ਚ ਫਲੀਭੂਤ ਆਉਂਦਾ ਤਾਂ 5 ਸਾਲ ਮੈਂ ਛੋਟਾ ਹੋ ਗਿਆ। ਮੈਂ ਤਾਂ ਰੋਜ਼ ਰੋਜ਼ ਛੋਟਾ ਹੁੰਦਾ ਜਾਵਾਂਗਾ, ਬੀਜ ਤੇ ਮੈਂ ਬੁੰਦਾ ਹੀ ਰਹਾਂਗਾ ਰੋਜ਼ ਰੋਜ਼। ਕਰਮ ਤੇ ਮੈਂ ਰੋਜ਼ ਰੋਜ਼ ਕਰਨੇ ਨੇ, ਕਰਮਾਂ ਦੀ ਖੇਤੀ ਵੱਧਦੀ ਜਾਏਗੀ, ਜੀਵਨ ਦੀ ਛੋਲੀ ਘਟਦੀ ਜਾਏਗੀ। ਇੱਕ ਦਿਨ ਜੀਵਨ ਦੀ ਛੋਲੀ ਦਾ ਅੰਤ ਹੋ ਗਿਆ, ਕਰਮਾਂ ਦੀ ਖੇਤੀ ਬਾਕੀ ਰਹਿ ਗਈ ਹੈ। ਪਰ ਪਰਮਾਤਮਾ ਕਹਿੰਦਾ ਹੁਣ ਬੀਜਿਆ ਤੂੰ ਹੈ ਤੇ ਖਾ ਵੀ ਤੂੰ, ਉਹ ਫਿਰ ਚੋਲਾ ਦੇ ਦਿੰਦਾ। ਕਰਮੀ ਆਵੇ ਕਪੜਾ, ਉਹਨਾਂ ਹੀ ਕਰਮਾਂ ਕਰਕੇ ਜੋ ਬਾਕੀ ਰਹਿ ਗਏ ਨੇ, ਫਿਰ ਇਹ ਚੋਲਾ ਮਿਲਦਾ, ਫਿਰ ਇਹ ਚੋਲੀ ਮਿਲਦੀ ਹੈ, ਫਿਰ ਇਹ ਝੋਲਾ ਮਿਲਦਾ, ਇਹਦੇ 'ਚੋਂ ਕਰਮਾਂ ਦੀ ਫਸਲ ਪਾ ਸਕੇ, ਉਹ ਜੋ ਇਸਨੇ ਬੋਇਆ ਖਾ ਸਕੇ। ਫਿਰ ਇਸ ਜੀਵਨ ਦੇ 'ਚ ਫਿਰ ਕਰਮ ਕਰੀ ਜਾ ਰਿਹਾ ਅਤੇ ਪਿਛਲੇ ਕਰਮਾਂ ਦਾ ਬੋਝ ਫਿਰ ਵੱਧਦਾ ਜਾ ਰਿਹਾ। ਤੋ ਇੰਝ ਕਰਮਾਂ ਦੀ ਖੇਤੀ, ਕਰਮਾਂ ਦੀ ਸ਼ੰਖਲਾ ਦੇ ਨਾਲ ਜਨਮ ਮਰਨ ਦੀ ਸ਼ੰਖਲਾ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ। ਇੱਕ ਦਿਨ ਜਦ ਬ੍ਰਹਮ ਗਿਆਨ ਦੀ ਅਗਨ ਪ੍ਰਗਟ ਹੁੰਦੀ ਹੈ, ਤੋ ਇਹ ਕਰਮਾਂ ਦੀ ਸਾਰੀ ਫਸਲ ਜਲ ਜਾਂਦੀ ਹੈ, ਭਸਮ ਹੋ ਜਾਂਦੀ ਹੈ, ਇੱਕੋ ਦਫ਼ਾ ਨਾਲ ਹੀ ਭਸਮ ਹੋ ਜਾਂਦੀ ਹੈ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਟੇ ਕਾਗਰ। ਜਨਮਾਂ ਜਨਮਾਂਤਰਾਂ ਦੇ ਕਾਗਜ਼ਾਂ ਦਾ ਜੋ ਪੁਲੰਦਾ ਸੀ, ਫਾਈਲਾਂ ਦੇ ਉੱਤੇ ਫਾਈਲਾਂ ਕਰਮਾਂ ਦੀ ਜਲ ਗਈਆਂ, ਇੱਕੋ ਹੀ ਦਫ਼ਾ ਬ੍ਰਹਮ ਅਗਨ ਪੈਦਾ ਹੋਈ, ਇਸ ਅਗਨੀ ਨੇ ਸਾੜ ਕੇ ਸੁਆਹ ਕਰ ਦਿੱਤਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮ। ਸਾਰੇ ਕਾਗਜ਼ ਧਰਮ ਰਾਜ ਨੇ ਫਾੜ ਦਿੱਤੇ, ਗੱਲ ਖਤਮ, ਲੇਖਾ ਨਿਬੜ, ਗੱਲ ਖਤਮ ਹੋ ਗਈ। ਕਰਮ ਜਿਤਨੇ ਚਿਰ ਤੱਕ ਫਟਦੇ ਨੇ, ਖਤਮ ਨਹੀਂ ਆਉਂਦੇ, ਜਲਦੇ ਨਹੀਂ, ਜਨਮ ਮਰਨ ਚੱਲਦਾ ਰਹੇਗਾ, ਚੱਲਦਾ ਰਹੇਗਾ, ਚੱਲਦਾ ਰਹੇਗਾ। ਬ੍ਰਹਮ ਅਗਨ ਕਰਮਾਂ ਦੀ ਫਸਲ ਨੂੰ ਸਾੜ ਕੇ ਸੁਆਹ ਕਰ ਦਿੰਦੀ, ਅਗਲਾ ਜਨਮ ਨਹੀਂ ਆਉਂਦਾ। ਕਿਉਂ? ਇਤਨਾ ਵੱਡਾ ਸਿਰਮੌਰ ਕਰਮ ਪੈਦਾ ਹੋ ਗਿਆ, ਪ੍ਰਭੂ ਦਾ ਨਾਮ ਜਪ ਕੇ ਬ੍ਰਹਮ ਅਗਨ ਪੈਦਾ ਹੋ ਗਈ ਹੈ। ਹੁਣ ਛੋਟੇ ਮੋਟੇ ਪਾਪ ਪੁੰਨ ਸਾਰੇ ਹੀ ਭਸਮ ਹੋ ਜਾਂਦੇ ਨੇ, ਮਹਾਂਪੁੰਨ ਉਜਾਗਰ ਹੋ ਜਾਂਦਾ, ਬ੍ਰਹਮ ਅਗਨ ਉਜਾਗਰ ਹੋ ਜਾਂਦੀ ਹੈ। ਹਜ਼ਾਰਾਂ ਜਨਮਾਂ ਦਾ ਲੇਖਾ ਜੋਖਾ ਜੋ ਪਿਆ ਸੀ, ਖਤਮ, ਗੱਲ ਖਤਮ। ਲਿਖਦਾ ਪਿਆ ਉੱਪਰ ਪਰਮਾਤਮਾ ਕਿਧਰੇ ਬੈਠਾ, ਮੈਂ ਫਿਰ ਦੁਹਰਾ ਦਿਆਂ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ, ਕਰਦੇ ਜਾ ਰਹੇ ਅੰਦਰ ਲਿਖਿਆ ਜਾ ਰਿਹਾ, ਲਿਖਿਆ ਅੰਦਰ ਛਾਪ ਬਣਦੀ, ਸੰਸਕਾਰ ਬਣਦੇ। ਇਹ ਸੰਸਕਾਰ ਬਹੁਤੇ ਇਕੱਠੇ ਹੋ ਕੇ, ਸੰਗ੍ਰਹਿ ਹੋ ਕੇ ਇੱਕੋ ਤਰ੍ਹਾਂ ਦੇ ਕਰਮ, ਫਿਰ ਉਹਨਾਂ ਦਾ ਸੰਸਕਾਰਾਂ ਦਾ ਸੰਗ੍ਰਹਿ ਸੁਭਾਅ ਬਣ ਜਾਂਦਾ, ਫਿਰ ਉਸ ਸੁਭਾਅ ਅਧੀਨ ਮਨੁੱਖ ਉਹੀ ਕਰਮ ਕਰੀ ਜਾਂਦਾ। ਬੇਈਮਾਨੀ ਸੁਭਾਅ ਬਣ ਗਿਆ, ਹੁਣ ਸਾਰੀ ਜ਼ਿੰਦਗੀ ਬੇਈਮਾਨੀ ਕਰਦਾ। झूठ बोलना सुभाव बन गया, हुण सारी जिंदगी झूठ बोली जा रही है। अनर्थ करना सुभाव बन गया, हुण सारी जिंदगी अनर्थ करी जा रही है। ये ढेर इकट्ठा हुंदा जा रहा है, जो करदा जा रहा है, लिखिया जा रहा है। कर कर करना लिख ले जाओ। तो इस तरह के ये विचार इस पावन पवित्र वाक दे च ने, सारंश मैं थोड़े सामने रख दिता है। जे फिर भी पकड़ ना आवे तो मैं समझांगा या मैनू समझाण दा ढंग नहीं आया या अगलियां नू पकड़न दा ढंग नहीं आया। आप सिलसिलावार सरवण करो। हाँ जी।
मस्तक लिखेड़ा लेख पुरब कमाया जियो,
पहली पंक्ति शुरू कर दो।
फिर संग मूठड़िए खबर ना पाई आ जियो।
हे जीव स्त्री, तू ठगी गई जगत विच, परमात्मा दा प्यार हासिल नहीं कर सकी, पति दा संबंध हासिल नहीं कर सके। हाँ जी।
मस्तक लिखेड़ा लेख पुरब कमाया जियो,
पर इस जीव स्त्री दे वी की बस, जो कमाया सी पहले कीता सी इत्थे मस्तक ते लिखिया गया। उन्हां लिखे हुए कर्मां करके जो सुभाव बनया है संस्कारां, फिर उसे तरह करी जा। कई बच्चे जन्म तो ही भेड़े आउंदे, पिछला सुभाव नाल लेके आ। कई मां बाप कहिंदे ने की करिए, ते बच्चा काबू च ही नहीं आउंदा। पड़ोसी तंग, सारा महला तंग, ना साढ़े काबू। हुण सवाल पैदा हुंदा है, मनुखी बच्चा पैदा कीता है कि बंदर? गुरु रामदास जी महाराज ने ते बड़ी ताड़ना कीती है, ये भी मैं अर्ज करा। और ऐसे ऐसे शब्द ने जिन्हां नूं कहिए ते कई दफा अगला सोचेगा, धन गुरु रामदास जी महाराज ऐसे कठोर बोल बोल सकते हैं। महाराज कहिंदे जिस पुत्र ने नाम नहीं जपया उहदी कुल नूं गाल लगदी है, बेहतर होवे ओ मां विधवाई हो जाती, सुहागण क्यों है? हैरानगी हैरानगी, इन्ना शैतान पैदा किया, सारे महल्ले नूं वक्त पाया, सारे शहर नूं वक्त पाया। शैतान पैदा होया है तो शैतानियत दे संस्कार मां कोल सन, मेल खा गया। मैं कल अर्ज कीती सी, मां दी वासना, पिता दी वासना, जीव आत्मा दी वासना, तिन्हां दे संगम नाल जन्म हुंदा। मां बाप दी वासना किसे जीव आत्मा दी वासना और उहदे संस्कार मेल नहीं पै खांदे, अजे जन्म नहीं होवे। उस जीव आत्मा दा भी जन्म नहीं होवेगा, और मां बाप जेड़े ने इन्हां नूं भी अजे संतान नहीं होवेगी, जे इन्हां दे संस्कार दे मुताबिक जीव ना मिले, गर्भ दे च प्रवेश ना करे। तो महाराज इत्थे कह रहे ते पुरबले कर्म, पुरबला जो मैं कल कीता है, पुरबला जो मैं सवेरे कीता है, पुरबला जो मैं महीना पहले कीता है, पुरबला। पुरब भूतपूर्व जरा असीं कह देने आ, इहदा इह मतलब नहीं मेरा ही पिछला जन्म जो हुण भी मैं कीता, इस समय तो पहले जो मैं कर चुके हैं पूर्व है। तो कुछ बीज ऐसे भी आते हैं पांच सात दिन च फलीभूत होते हैं, महीने दो महीने च फलीभूत होते हैं, साल दो साल दे च फलीभूत होते हैं, पांच दस साल दे च फलीभूत होते हैं। मैं कई दफा अर्ज की है, एक इमली का दरख्त राजस्थानी कहिंदे ने 35 साल दे च फलीभूत होता है, उन्हें 35 साल बाद इमली लगती है। बूटा अज लाओ तो हूँ 35 साल उड़ीक करो। कर्मा दा बीज भी इस तरह है, कोई 35-36 साल बाद फलीभूत आउंदा होवेगा, कोई 5 दिन च, कोई 4 दिन च, कोई 5 महीने च, कोई 5 साल च, कोई 35 साल दे च। इस वास्ते कबीर कहिंदे ने मैं नहीं जानदा मैं की कीता सी, अपने कर्म की गत मैं क्या जानो, क्या जानो। बाबा रे इतना समा लंघ गया, याद ही नहीं रहा केड़ा बीज बोया सी, की कीता सी। तो यह जैसा पूर्वला लिखिया होया वैसी ये जीव स्त्री उन्हां कर्मां तो प्रेरित होके फिर बार बार ओही कर्म कर दिए, ओही कर्म कर दिए। हाँ जी।
लेख ना मिटाई पूर्व कमाया, क्या जाना क्या होसी।
पूर्वला कीता होया हुण तो पहले जिहड़ा कीता होया ये नहीं मिटेगा, उस कर्मां दा फल प्रभु की देवेगा, ये मैं की जाना। पर मैं इतना अर्ज करां, दुख एक फल है, सुख एक फल है, तो समझ लेना ये फल जो मैनू मिले है तो मैं जरूर कोई बीज बोया, जरूर कोई बीज बोया। हाँ जी,
गुणी आचार नहीं रंग राती, आप गुण बह बह रुसी।
कोई गुण नहीं, कोई शील नहीं, कोई संयम नहीं, कोई आचार नहीं, आचरण नहीं, ते औगण ही औगण ने इस तरह के ही कर्म किए ने, ते बह बह के रोवेगी और की करेगी, रोना पिटना ही दे पल्ले होवेगा, इस तो इलावा होर की होवेगा। हाँ जी,
धन जोबन आप की छाया, बिरध पए दिन पुन्या।
जीव स्त्री दे बहुते पाप अशुभ कर्म धन करके आते ने, रूप करके आते, स्त्री लई रूप, पुरुष पुरुष लई रूप, स्त्री रूप करके पाप आते ने, धन करके पाप आते ने, या इंज कह लो लोभ करके पाप आते ने, काम करके पाप आते। पर महाराज इत्थे कह रहे ने कि धन ते जोबन दा रस ते सुख ये अक दी छाया है, किसे वड्डे दरख्त दी छाया भी नहीं, भावें वड्डे दरख्त दी छाया भी नहीं रहिंदी, बदल जाती है, रात नू नहीं रहिंदी, पर अकड़े दा बूटा बहुत छोटा जिहा हुंदा है, 2-3 फुट जमीन तो उच्चा हुंदा है, इहदी की छाया, धन ते जोबन दा की सुख, ऐन अक दी छाया वर्गा ए रस, लेकिन फल बड़े दुखदाई, सुख बहुत थोड़ा। जिन्हों महाराज इंज भी बयान करते ने खुले शब्द, निमक काम स्वाद कारण प्राणी कोट जन्म दुख पावे, करोड़ा दिन दुख पाता है एक निमक जी रस देखा, एक निमक एक छिन्न, कोट दिन अस दुख पावे, करोड़ा दिन दुख पाता है एक छिन मात्र रस दे कारण। अगर सीमा तो वध्या होया काम है, पुरुष है बलात्कार करेगा, स्त्री है तुम्हें गुस्ताखी माफ गनका बनेगी, सीमा तो वध्या होया लोभ है तो फिर बेईमानी करेगा, छल कपट करेगा, पर रस इन्हों दोहां दा निमख मात्र है। महाराज कहते हैं दुख करोड़ा जन्मा, दुख बड़े लंबे, दुख बड़े लंबे।
नानक नाम बिना दुहागण छूटे झूठ विछुन्या।
नाम तो बिना ये दुहागण है, छुट्टड़ है, झूठी दुनिया विच लीन होके दीन नु भुला दिता। हां जी,
बूढ़े घर का लियो गुर का पाए चलो।
डुबी होई हे लोभ करके पदार्थां च डुबी होई, हे वासना करके रूप दे च डुबी होई, तू ते अपना घर ही जला दिता है, तू ते अपना घर ही नाश कर दिता है, तू ते डुब गई, एदे विच ही डुब गई। हां जी,
साचा नाम त्याए पावहि सुख महलो।
जे तू किधरे सच दा नाम जपे, ए इस वासे सत्संग है, भावें कुछ भी करदा रहा होवे मनुख, ते भावें दुख भी पा रहा है, पर अज हूँ समझ कुछ बिगड़े हो, अजे भी कुछ बिगड़िया नहीं, तो हुण तो भी जपना शुरू कर। जे पिछला कीता नाश नहीं होवेगा तो अज दा कीता होया भी नाश नहीं होवेगा, एक तिल नहीं बनेगा, तो हुण तो शुरू कर, फिर तेनों सुख दे महलां दी प्राप्ति हो जाएगी, महल मिलेगा सुख दा, फिर तेरा वसेबा सुख दा होवेगा। हां जी,
हर नाम त्याए तां सुख पाए पी अड़ा दिन चारे।
हरी दा नाम जपे ते तेनों उस महल दे सदीवी रहना नसीब होवे, पई अड़े दिन चारे। संसार दा जीवन ते पेके दा जीवन है, चार दिन दे आखिर तेनों जाना पेगा, रुखसत होना पेगा। हाँ जी,
निज कर जाए बह सच पाए आन दिन नाल प्यारे।
फिर तेनों अपने निज घर दी जो तेरा टिकाणा है, जो तेरा घर है, उसका वसेबा नसीब हो जाएगा और परम सुख तेरी चोली दे च पै जाएगा, आनंद ते रस दे च तू मगन होके रवेंगे। हाँ जी,
वेण भगती करवास ना होवी सुनिया हो लोक सुभाए।
स्त्री कोल शरीर स्त्री दा है, भावना कोई नहीं, श्रद्धा कोई नहीं। मैं फिर अर्ज करा किनर किनर, इनू घर दे च वासा नहीं मिलना, इसनू उस महल दे च जो है वासा नहीं मिलना। ये मानसिक तल पे स्त्री पूरी नहीं, पूरी नहीं। ऐसा पुरुष दे अंदर भी हो सकता है, क्योंकि अधूरा शरीर ते मांग है, नारी है, ज्ञान अधूरा है तां भी वासा नहीं, भावना अधूरी है तां भी वासा नहीं। मनुख अधूरा जमदा है, अधूरा जीवदा है, अधूरा ही मर जांदा है। ये गल वखरी है, लोकी मोर ला देंदे ने पूरा हो गया, पूरा हो गया, पूरा ते तां होवेगा अगर भगती है। अंदर भगती नहीं है तो इसका घर दे च वासा नहीं हो सकता, निज घर की प्राप्ति नहीं हो सकती, निचलता प्राप्त नहीं हो सकती। हाँ जी,
नानक सरसी ता कृपाए राती साचा नाए।
सच दे जो है जुड़ जाए, जप करदियां करदियां ता ही इस नूं प्रीतम की प्राप्ति हो सकती है, पति की प्राप्ति हो सकती है। हाँ जी,
फिर धन भावै तां फिर भावै नारी जीओ।
जे अंदर इस दे अंदर भावना जाग पाए, पति इसनों भावे चंगा लगे, तो फिर पति नूं भी यह भा जाती है। इस तरह दोवें पासे भावना का जिक्र किया है। जे इहदे अंदर भावना है ते पति इसनों भा गया, परमात्मा इसनों चंगा लगन लग पाया, फिर परमात्मा नूं यह चंगी लगन लग पे। इस तरह जो है स्वभाविक मेल हो जाता है। हाँ जी,
रंग प्रीतम राती गुर का शब्द विचारी जीओ।
गुरु दे शब्द दी विचार करदियां करदियां इस तरह फिर प्रीतम दा रंग चढ़ जाता है, परमात्मा दा रंग चढ़ जाता है, फिर जीवना उसे रंग दे छौंदा। हाँ जी,
गुर शब्द विचारी नहा प्यारी निव निव भगत करे।
गुर शब्द दी विचार द्वारा निर्माणता नु धारण करके प्रेमा भक्ति दे चलेन होके ये जीव स्त्री फिर अपना जीवन बतीत करती है। हाँ जी,
माया मोह जलाए प्रीतम रसम है रंग करे।
इसे नाम दी अगन दे नालों माया दे मोह नु जला लेंदी है ते परमात्मा दे रंग दे च अपना जीवन बतीत करती है। हाँ जी,
प्रभ साचे सेती रंग रंगेती लाल भई मन मारी।
प्रेम दे रंग दे च रंगी होई, लाली चढ़ी होई, इनू फिर परमात्मा पा जांदा है और परमात्मा नू ये पा जांदी है, परमात्मा इसनू पसंद कर लैंदा है, परमात्मा दे टिकाने च इसनू थां मिल जांदी है। हाँ जी,
नानक साच वसी सुहागण परस्यो प्रीत प्यारी।
परमात्मा दे नाल जिस दा इस ढंग दा प्यार जो है जुड़ गया, वो परमात्मा दे घर जा वसती है, उन्हों प्यारी लगती है। हाँ जी,
फिर घर सोहा नार जे प्रभावाए जियो।
इस तरह दी नारी पति नूं भा जांदी है और घर दा वसेबा उसनों नसीब हो जांदा है। जिन्ने चिर तक मन मनुख कहे नहीं टिकदा, मन नहीं टिकदा तो वसेबा नहीं, अजे टिकाणा नहीं। परमात्मा दा प्यार जिस दे अंदर जाग जांदा है, निज घर दा वसेबा हो जांदा है, अपने घर दा टिकाणा नसीब हो जांदा है। हाँ जी,
झूठे वैण चवे काम ना आवाए जीओ।
गलत बयानी करे, झूठे बोल बोले, ये किसे काम नहीं आउंदे और इस दे नाल घर दे च वसेबा भी नहीं आउंदा। इस तरीके नाल एक छोटा जिहा ख्याल दे दें, पुरुष दे अंदर क्रोध करन दा सुभाव बड़ा प्रबल हुंदा है। ये झूठ शब्द सतगुरु ने इत्थे वरते है, झूठ बोलन दा सुभाव भी नारी दे अंदर बड़ा प्रबल हुंदा है। मैं गृहस्थी हाँ ते कुछ ज़्यादा जो है बयान ना करा, ये सुभाविक कमजोरियां हुंदी, निक्की निक्की गल ते क्रोध करी जाना पुरुष दा सुभाव है, छोटी छोटी गल दे च झूठ बोली जाना ਇਸਤਰੀ ਦਾ ਸੁਭਾਅ। ਐਸਾ ਦੇਖਣ ਵਿੱਚ ਆਇਆ ਹੁਣ ਮਨੋ ਚਿੰਤਕ ਪਏ ਕਹਿੰਦੇ ਨੇ ਕਿਉਂਕਿ ਲੱਖਾਂ ਕੇਸ ਅਦਾਲਤਾਂ 'ਚ ਚੱਲ ਰਹੇ ਨੇ ਤਲਾਕ ਦੇ। ਮਨੋ ਚਿੰਤਕ ਐਸਾ ਕਹਿ ਰਹੇ ਨੇ ਕਿ 90% ਜੋ ਨਾਰੀਆਂ ਬਿਆਨ ਦੇ ਰਹੀਆਂ ਨੇ ਝੂਠਾ, ਜੋ ਇਲਜ਼ਾਮ ਲਾ ਰਹੀਆਂ ਨੇ ਝੂਠਾ। ਇਸ ਵਾਸਤੇ ਦਿੱਲੀ ਵਿੱਚ ਇੱਕ ਸੰਸਥਾ ਬਣੀ ਹੈ ਹੁਣ ਵੀ ਸਾਨੂੰ ਪਤਨੀਆਂ ਤੋਂ ਬਚਾਇਆ ਜਾਵੇ। ਇਹ ਸੰਸਥਾ ਬਣੀ, ਇੰਨੇ ਝੂਠੇ ਇਲਜ਼ਾਮ, ਔਰ ਕਾਨੂੰਨ ਮਦਦ ਕਰਦਾ ਵੀ ਇਹ ਦਹਿਜ ਮੰਗਦੇ ਨੇ, ਕਾਰ ਮੰਗਦੇ ਨੇ, ਮੋਟਰ ਮੰਗਦੇ ਨੇ, ਜਿਹੜੇ ਮੰਗਦੇ ਨੇ ਉਹ ਤਾਂ ਦੁਸ਼ਟ ਨੇ, ਪਰ ਜਿਹਨਾਂ ਨੇ ਮੰਗਿਆ ਵੀ ਕੋਈ ਨਹੀਂ ਅਤੇ ਇਲਜ਼ਾਮ ਲਾ ਰਹੀ ਹੈ ਇਸਤਰੀ, ਇਹ ਤਾਂ ਝੂਠ ਹੈ, ਇਹ ਤਾਂ ਝੂਠ ਹੈ। ਨਿਰਾ ਇਸਦੇ 'ਚ ਪੁਰਸ਼ ਦੋਸ਼ੀ ਨਹੀਂ ਹੈ, ਬੇਸ਼ੁਮਾਰ ਥਾਂ 'ਤੇ ਇਸਤਰੀ ਦੋਸ਼ੀ ਹੈ। ਘਰ ਵਿਗੜਿਆ ਹੋਵੇਗਾ ਪੁਰਸ਼ ਦੇ ਕ੍ਰੋਧ ਕਰਕੇ, ਘਰ ਵਿਗੜਿਆ ਹੋਵੇਗਾ ਇਸਤਰੀ ਦੇ ਝੂਠ ਕਰਕੇ, ਗਲਤ ਬਿਆਨੀ ਕਰਕੇ, ਝੂਠ ਬੋਲਣ ਕਰਕੇ। ਮਹਾਰਾਜ ਕਹਿੰਦੇ ਨੇ ਇਹ ਝੂਠੇ ਬਹਿਣ ਪਤੀ ਦੇ ਘਰ ਨਹੀਂ ਚੱਲਦੇ, ਪਰਮਾਤਮਾ ਦੇ ਦਰ 'ਤੇ ਨਹੀਂ ਚੱਲਦੇ। ਹਾਂਜੀ,
ਝੂਠ ਅਲਾਵਾ ਕਾਮ ਨਾ ਆਵੇ, ਨਾ ਪ੍ਰਦੇਖਾ ਨੈਣੀ।
ਜੋ ਇਸ ਤਰ੍ਹਾਂ ਦੀ ਝੂਠ ਬੋਲਦੀ ਹੈ ਅਤੇ ਝੂਠ ਵਿੱਚ ਆਪਣਾ ਜੀਵਨ ਬਤੀਤ ਕਰਦੀ ਹੈ, ਪਰਮਾਤਮਾ ਉਹਦੀ ਤਰਫ ਦੇਖਦਾ ਹੀ ਨਹੀਂ, ਪਤੀ ਉਹਦੀ ਤਰਫ ਦੇਖਦਾ ਹੀ ਨਹੀਂ। ਹਾਂਜੀ,
ਅਵਗੁਣਿਆਰੀ ਕੰਤ ਵਿਸਾਰੀ ਛੂਟੀ ਵਿਧਣ ਰਹਿਣੀ।
ਇਹ ਔਗੁਣਾਂ ਵਿੱਚ ਭਰੀ ਹੋਈ ਔਰ ਗਲਤ ਬਿਆਨੀ, ਝੂਠ ਜੋ ਹੈ ਬੋਲਣ ਵਾਲੀ, ਦੁਖੀ ਆਉਂਦੀ ਹੈ, ਕੁੜਦੀ ਰਹਿੰਦੀ ਹੈ, ਇਹਨੂੰ ਘਰ ਦੇ 'ਚ ਵਸੇਬਾ ਨਹੀਂ ਮਿਲਦਾ। ਹਾਂਜੀ,
ਗੁਰ ਸ਼ਬਦ ਨਾ ਮਾਨਾ ਫਾਹੀ ਫਾਥੀ ਸਾ ਧਾਨ ਮਹਿਲ ਨਾ ਪਾਏ।
ਗੁਰ ਸ਼ਬਦ ਦੀ ਸਾਰ 'ਤੇ ਜਾਣਦੀ ਨਹੀਂ, ਉਸ ਮੁਤਾਬਕ ਜੀਵਨ ਬਤੀਤ ਨਹੀਂ ਕਰਦੀ, ਇਸ ਨੂੰ ਫਿਰ ਪਤੀ ਦਾ ਮਹਿਲ ਨਸੀਬ ਨਹੀਂ ਆਉਂਦਾ, ਟਿਕਾਣਾ ਨਸੀਬ ਨਹੀਂ ਆਉਂਦਾ। ਸ਼ਬਦ ਦੀ ਵਿਚਾਰ ਅਤੇ ਸ਼ਬਦ ਦਾ ਬੋਲਣਾ ਨਹੀਂ, ਝੂਠੇ ਵੈਣ, ਗਲਤ ਬਿਆਨ, ਝੂਠ ਬੋਲਣਾ, ਝੂਠ ਬੋਲਣਾ। ਕਹਿੰਦੇ ਨੇ ਕਈ ਦਫ਼ਾ ਐਸਾ ਹੁੰਦਾ ਹੈ ਪੁਰਸ਼ ਦਾ ਸੱਚ ਵੀ ਨਹੀਂ ਚੱਲਦਾ, ਇਸਤਰੀ ਦਾ ਝੂਠ ਚੱਲ ਜਾਂਦਾ। ਇਸ ਵਾਸਤੇ ਮਹਾਰਾਜ ਨੇ ਇਸ ਦਾ ਜੋ ਹੈ ਸੁਭਾਵਕ ਜ਼ਿਕਰ ਕੀਤਾ। ਮੈਂ ਹੱਥ ਜੋੜ ਕੇ ਬਾਰ ਬਾਰ ਮਾਫ਼ੀ ਮੰਗ ਲਵਾਂ ਕਿਉਂਕਿ ਸ਼ਬਦ ਸਾਰਾ ਇਸਤਰੀ ਸੁਭਾਅ ਦੇ 'ਚ ਬੋਲਿਆ ਜਾ ਰਿਹਾ ਔਰ ਇਸਤਰੀ ਦੇ ਮੂਲ ਔਗਣ ਵੀ ਬਿਆਨ ਕੀਤੇ ਜਾ ਰਹੇ। ਝੂਠ ਬੋਲ, ਗਲਤ ਬਿਆਨੀ ਕਰੀ ਜਾ, ਗਲਤ ਬਿਆਨੀ ਕਰੀ ਜਾ। ਤੋ ਗਲਤ ਬਿਆਨੀ ਦੇ ਨਾਲ ਹੰਝੂ, ਕਿਉਂਕਿ ਭਾਵੁਕਤਾ ਜ਼ਿਆਦਾ ਆਉਂਦੀ ਹੈ, ਪੁਰਸ਼ ਦੇ 'ਚ ਕ੍ਰੋਧ ਜ਼ਿਆਦਾ ਆਉਂਦਾ, ਉਹ ਕ੍ਰੋਧ ਕਰਕੇ ਹਿੰਸਾ 'ਤੇ ਉਤਾਰੂ ਹੋ ਜਾਂਦਾ ਹੈ। ਇਹਦੀ ਭਾਵੁਕਤਾ ਇਹਨੂੰ ਰੋਣ 'ਤੇ ਮਜਬੂਰ ਕਰ ਦਿੰਦੀ ਹੈ ਅਤੇ ਰੋਂਦੀ ਹੋਈ ਜੋ ਕੁਛ ਕਹਿੰਦੀ ਅਗਲਾ ਸੱਚ ਮੰਨ ਲੈਂਦਾ ਵੀ ਠੀਕ ਹੈ, ਉਹਦਾ ਝੂਠ ਹੀ ਹੈ, ਮੇਰਾ ਹੀ ਝੂਠ ਹੈ। ਹਾਂਜੀ,
ਨਾਨਕ ਆਪੇ ਆਪ ਪਛਾਣਾ ਗੁਰਮੁਖ ਸਾਹਜ ਸਮਾਏ।
ਜੇ ਗੁਰਮੁਖ ਬਣ ਕੇ ਆਪਣੇ ਆਪ ਨੂੰ ਜੋ ਹੈ ਪਛਾਣੇ ਤਾਂ ਫਿਰ ਪਰਮਾਤਮਾ ਨੂੰ ਇਹ ਭਾ ਸਕਦੀ ਹੈ, ਪਰਮਾਤਮਾ ਦੇ ਦਰ 'ਤੇ ਵਸੇਵਾ ਹੋ ਸਕਦਾ। ਹਾਂਜੀ,
ਧਨ ਸੁਹਾਗਣ ਨਾਰ ਜਿਣ ਪਿਰ ਜਾਣਿਆ ਜੀਓ।
ਧਨਤਾ ਦੇ ਯੋਗ ਹੈ ਉਹ ਇਸਤਰੀ ਜਿਹਨੇ ਪਰਮਾਤਮਾ ਪਤੀ ਨੂੰ ਜਾਣ ਲਿਆ, ਜਿਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਜਿਹਨੇ ਗਿਆਨ ਨੂੰ ਸਮਝ ਲਿਆ, ਜਿਸਨੇ ਗਿਆਨ ਨੂੰ ਆਪਣੇ ਅਨੁਭਵ ਦਾ ਹਿੱਸਾ ਬਣਾ ਲਿਆ, ਇਹ ਨਾਰੀ ਧਨਤਾ ਦੇ ਯੋਗ ਹੈ, ਮਹਾਨ ਹੈ। ਭਗਤੀ ਨੂੰ ਗਿਆਨ ਮਿਲਦਾ, ਇਹੀ ਵਿਆਹ ਹੈ। ਗਿਆਨ ਨੂੰ ਭਗਤੀ ਮਿਲ ਜਾਂਦੀ ਹੈ, ਅੰਦਰ ਦਾ ਵਿਵਾਹ ਇਹੀ ਹੈ। ਇਸੇ ਨੂੰ ਕਬੀਰ ਕਹਿੰਦੇ ਨੇ, ਗਾਓ ਗਾਓ ਰੀ ਦੁਲਨੀਆ ਮੰਗਲ ਚਾਰਾ ਮੋਰੇ ਗ੍ਰਹਿ ਆਏ ਰਾਜਾ ਰਾਮ ਭਤਾਰ। ਅਨੁਭਵ ਆ ਗਿਆ, ਅਨੁਭਵ ਪ੍ਰਕਾਸ਼ ਆ ਗਿਆ ਰਾਮ ਦਾ, ਇਹ ਮੇਰੀ ਸਖੀ ਸਹੇਲੀਆਂ ਮੰਗਲ ਗੀਤ ਗਾਓ, ਛੰਦ ਗਾਓ, ਮਿਲਾਪ ਹੋ ਰਿਹਾ, ਵਿਆਹ ਹੋ ਰਿਹਾ। ਗਿਆਨ ਬੇਰਸ ਹੈ, ਸਿਰ ਦਾ ਬੋਝ ਬਣ ਜਾਂਦਾ ਅਗਰ ਭਗਤੀ ਨਹੀਂ ਹੈ। ਭਗਤੀ ਹੈ, ਗਿਆਨ ਨਹੀਂ ਹੈ, ਭਟਕਣਾ ਹੀ ਭਟਕਣਾ ਹੋ ਜਾਂਦੀ, ਭਟਕਣਾ ਹੀ ਭਟਕਣਾ, ਠੋਕਰਾਂ ਹੀ ਠੋਕਰਾਂ, ਇੱਧਰ ਧੱਕੇ ਖਾਦੇ, ਉੱਧਰ ਧੱਕੇ ਖਾਦੇ, ਇਹ ਭਟਕਣਾ ਉਦੋਂ ਮਿਟਦੀ ਹੈ ਜਦ ਗਿਆਨ ਪ੍ਰਾਪਤ ਹੋ ਜਾਂਦਾ ਹੈ। ਗਿਆਨ ਦਾ ਰੁੱਖਾਪਣ ਉਦੋਂ ਮਿਟਦਾ ਹੈ ਜਦ ਭਗਤੀ ਮਿਲ ਜਾਂਦੀ ਹੈ। ਤਾਂ ਸਾਹਿਬ ਜ਼ਿਕਰ ਪਏ ਕਰਦੇ ਨੇ, ਧੰਨਤਾ ਦੇ ਯੋਗ ਹੈ, ਪੂਜਣ ਯੋਗ ਹੈ ਉਹ ਨਾਰੀ ਜਿਸ ਨੂੰ ਪਰਮਾਤਮਾ ਦਾ ਪਿਆਰ ਹਾਸਲ ਹੋ ਗਿਆ, ਪਰਮਾਤਮਾ ਦੇ ਘਰ ਦਾ ਵਸੇਬਾ ਹਾਸਲ ਹੋ ਗਿਆ ਜੀ।
ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ,
ਨਾਮ ਤੋਂ ਬਿਨਾ ਸਭ ਝੂਠ ਹੈ ਔਰ ਸਭ ਕੁਛ ਕਰਨਾ, ਸਾਰੀ ਕਮਾਈ ਸਾਰੇ ਕਰਮ ਝੂਠੇ ਹੀ ਨੇ, ਝੂਠੇ ਹੀ ਨੇ। ਹਾਂਜੀ,
ਹਰ ਭਗਤ ਸੁਹਾਵੇ ਸਾਚੇ ਭਾਵੇ ਪਾਏ ਭਗਤ ਪ੍ਰਭ ਰਾਤੀ।
ਪਰ ਜਿਹੜੀ ਗੁਰਮੁਖ ਜੀਵ ਇਸਤਰੀ ਹੈ, ਭਾਵਨਾ ਦੇ ਜੋ ਹੈ ਲੀਨ ਹੈ, ਭਗਤੀ ਜੋ ਹੈ ਕਰ ਰਹੀ ਹੈ ਅਤੇ ਭਗਤੀ ਦੇ ਚ ਰੱਤੀ ਹੋਈ ਹੈ, ਇਹ ਪ੍ਰਭੂ ਦੇ ਦਰ ਦੀ ਸ਼ੋਭਾ ਬਣਦੀ ਹੈ। ਹਾਂਜੀ,
ਫਿਰ ਰਲੀਅਲ ਜੋਬਨ ਵੱਲ ਤੀਸਰਾ ਵੇ ਰੰਗ ਰਾਤੀ।
ਉਹ ਪਰਿਪੂਰਨ ਪਰਮਾਤਮਾ ਜੋ ਮਹਾਰਸਾਂ ਦੀ ਖਾਣ ਹੈ ਅਤੇ ਜੋਬਨੇ ਭਾਵ ਜੋ ਕਦੀ ਬਿਰਧ ਨਹੀਂ ਆਉਂਦਾ, ਸਦਾ ਨਵਤਨ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਆਧਾਰ, ਜਿਸਦਾ ਰਸ ਨਿਤ ਨਵਾਂ, ਜਿਹਦਾ ਗਿਆਨ ਨਿਤ ਨਵਾਂ, ਜਿਹਦਾ ਅਨੁਭਵ ਨਿਤ ਨਵਾਂ, ਜਿਹਦੇ ਗੁਣ ਨਿਤ ਨਵੇਂ ਨੇ, ਇਸ ਤਰ੍ਹਾਂ ਦਾ ਜੋ ਹੈ ਪਰਿਪੂਰਨ ਪਰਮਾਤਮਾ ਜਿਸ ਦਿਨ ਪ੍ਰਾਪਤ ਹੁੰਦਾ, ਨਿਤ ਨਵਾਂ ਰਸ, ਨਿਤ ਨਵਾਂ ਗਿਆਨ, ਨਿਤ ਨਵੇਂ ਗੁਣ, ਨਿਤ ਨਵੀਂ ਸ਼ਕਤੀ, ਇਸ ਤਰ੍ਹਾਂ ਪ੍ਰਾਪਤ ਹੁੰਦੀ ਰਹਿੰਦੀ ਹੈ, ਹੁੰਦੀ ਰਹਿੰਦੀ ਹੈ, ਜੀਵਨ ਸਫਲ ਹੋ ਜਾਂਦਾ।
ਗੁਰ ਸ਼ਬਦ ਵਿਗਾਸੀ ਸਹੁਰਾ ਵਾਸੀ ਫਲ ਪਾਇਆ ਗੁਣਕਾਰੀ।
ਗੁਣਾਂ ਨੂੰ ਧਾਰਨ ਕਰਕੇ ਸਹੁਰੇ ਘਰ ਦਾ ਵਸੇਬਾ ਨਸੀਬ ਹੋ ਗਿਆ ਔਰ ਜੀਵਨ ਦਾ ਮਕਸਦ ਪ੍ਰਾਪਤ ਹੋ ਗਿਆ। ਹਾਂਜੀ,
ਨਾਨਕ ਸਾਚ ਮਿਲਾਇ ਵਡਿਆਈ ਪੇਰ ਘਰ ਸੁਹਾ ਨਾਰੀ।
ਸੱਚ ਦਾ ਚਿੰਤਨ ਜਿਸਨੇ ਵੀ ਕੀਤਾ ਹੈ, ਉਹ ਆਖਿਰ ਪਿਰ ਦੇ ਘਰ ਦੀ ਸ਼ੋਭਾ ਬਣਦੀ ਹੈ, ਸੁਹਾਵਣੀ ਬਣਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਸ਼ਬਦ ਲੰਬਾ ਸੀ, ਕੁਛ ਪੰਕਤੀਆਂ 'ਚ ਮੈਂ ਛੇਤੀ ਛੇਤੀ ਲੰਘਿਆ, ਨਹੀਂ ਤਾਂ ਫਿਰ 11 ਵਜੇ ਤੱਕ ਵੀ ਸਮਾਪਤੀ ਨਹੀਂ ਹੋਣੀ ਸੀ। 4 ਛੰਦ ਸਨ ਮੂਲ। ਇਸ ਦੇ ਵਿੱਚ ਜਿਹੜੀ ਵਿਚਾਰਧਾਰਾ ਹੈ, ਆਪ ਸਰਵਣ ਕਰ ਲਓ। ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ, ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ, ਤਨ ਕਰਕੇ, ਮਨ ਕਰਕੇ ਵੀ ਅਧੂਰੀ। ਪੁਰਸ਼ ਦੇ ਅੰਦਰ ਭਗਤੀ ਅਧੂਰੀ ਹੈ ਔਰ ਇਸਤਰੀ ਦੇ ਅੰਦਰ ਵਿਚਾਰ ਅਤੇ ਗਿਆਨ ਅਧੂਰਾ ਹੈ, ਮਾਨਸਿਕ ਤਲ 'ਤੇ। ਗਿਆਨ ਵਿਚਾਰ ਹੈ ਹੀ ਨਹੀਂ, ਭਗਤੀ ਹੈ ਹੀ ਨਹੀਂ, ਤਾਂ ਫਿਰ ਕਿਨਰ ਕਿਨਰ। ਸਰੀਰਕ ਤਲ 'ਤੇ ਬਾਹਰ ਇਤਨੇ ਕਿਨਰ ਨਹੀਂ ਨੇ, ਪਰ ਮਾਨਸਿਕ ਤਲ 'ਤੇ ਬਹੁਤੀ ਦੁਨੀਆ ਕਿਨਰ ਹੈ। ਇਹੀ ਕਾਰਨ ਇਤਨੀ ਨਾਸਤਿਕਤਾ ਹੈ ਔਰ ਇਤਨੇ ਇਨਕਾਰੀ ਜਜ਼ਬੇ ਪੈਦਾ ਹੋ ਗਏ। ਪ੍ਰਭੂ ਨੂੰ ਪ੍ਰਾਪਤੀ ਲਈ ਤਾਂ ਪੂਰਨ ਗਿਆਨ ਚਾਹੀਦਾ ਸੀ, ਭਗਤੀ ਚਾਹੀਦੀ ਸੀ, ਅਧੂਰੀ ਵੀ ਨਹੀਂ ਹੈ, ਹੈ ਹੀ ਨਹੀਂ। ਅਤੇ ਜਦ ਹੈ ਹੀ ਨਹੀਂ, ਤਾਂ ਫਿਰ ਇਹ ਇਸਤਰੀ ਇਸਤਰੀ ਜੈਸੀ ਨਹੀਂ ਹੈ, ਇਹ ਪੁਰਸ਼ ਪੁਰਸ਼ ਜੈਸਾ ਨਹੀਂ ਹੈ। ਜਦਕਿ ਇਹਦੇ ਅੰਦਰ ਸੁਮੇਲ ਅਤੇ ਦੋਹਾਂ ਦਾ, ਤਨ ਦੇ 'ਚ ਅਧੂਰੀ ਇਸਤਰੀ ਹੈ ਔਰ ਪੂਰਨ ਪੁਰਸ਼ ਹੈ। ਇਸਤਰੀ ਦੇ ਅੰਦਰ ਸੰਪੂਰਨ ਇਸਤਰੀ ਹੈ, ਅਧੂਰਾ ਪੁਰਸ਼ ਹੈ। ਮਾਨਸਿਕ ਮੰਡਲ ਦੇ 'ਚ ਵੀ ਐਸਾ, ਪਰ ਮਾਨਸਿਕ ਮੰਡਲ ਦੇ 'ਚ ਹੋਵੇ ਹੀ ਨਾ, ਦੋਵੇਂ ਨਾਮ ਨਾ ਗਿਆਨ ਨਾ ਭਗਤੀ, ਫਿਰ ਉਹਨੂੰ ਕਹਿੰਦੇ ਨੇ ਕਿਨਰ। ਇਹ ਹੁਣ ਹਰ ਮਨੁੱਖ ਆਪ ਫੈਸਲਾ ਕਰੇ, ਗਿਆਨ ਵੀ ਕੋਈ ਨਹੀਂ ਅਤੇ ਭਗਤੀ ਵੀ ਕੋਈ ਨਹੀਂ, ਵਿਚਾਰ ਵੀ ਕੋਈ ਨਹੀਂ ਅਤੇ ਭਾਵਨਾ ਵੀ ਕੋਈ ਨਹੀਂ, ਸ਼ਰਧਾ ਵੀ ਕੋਈ ਨਹੀਂ, ਫਿਰ ਇਸਤਰੀ ਵੀ ਕੋਈ ਨਹੀਂ ਅਤੇ ਪੁਰਸ਼ ਵੀ ਕੋਈ ਨਹੀਂ। ਅਤੇ ਹੁਣ ਸਵਾਲ ਪੈਦਾ ਹੁੰਦਾ ਹੈ, ਇਹ ਪੁਰਸ਼ ਵੀ ਨਹੀਂ ਹੈ ਤਾਂ ਇਸਤਰੀ ਵੀ ਨਹੀਂ ਹੈ, ਤਾਂ ਫਿਰ ਕੀ ਹੈ? ਕਿਨਰ ਕਿਨਰ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਕਥਾ ਕੀਰਤਨ ਸੁਣ ਕੇ ਇਹ ਕਿਨਰਪਣਾ ਖਤਮ ਹੋ ਜਾਂਦਾ। ਬਾਹਰੋਂ ਅਗਰ ਸਰੀਰਕ ਤਲ 'ਤੇ ਕੋਈ ਕਿਨਰ ਹੈ, ਮਰਦੇ ਦਮ ਤੱਕ ਕਿਨਰ ਰਹਿਣਾ ਪਏ, ਪਰ ਮਾਨਸਿਕ ਤਲ 'ਤੇ ਕੋਈ ਕਿਨਰ ਹੈ, ਕੀਰਤਨ ਸੁਣ ਕੇ, ਕਥਾ ਸੁਣ ਕੇ, ਵਾਹਿਗੁਰੂ ਵਾਹਿਗੁਰੂ ਜਪ ਕੇ, ਇਹਦੇ ਅੰਦਰ ਇਸਤਰੀ ਪੁਰਸ਼ ਦੋਵੇਂ ਸੰਪੂਰਨ ਹੋ ਜਾਣਗੇ, और इनू कहना पै गया पूरन पुरख। ये पूरन पुरख है, इनू परमात्मा दे दर की शोभा प्राप्त हो गई, इनू ईश्वर मिल गया। सतगुरु इस तरह की रहमत सारिया ते करन। फुल झुकदी शमा, वाहिगुरु जी का खालसा।